ਜਿਸ ਵਕਤ ਪੰਮੇ ਵਕੀਲ ਨੇ ਸਤਿਗੁਰਾਂ ਨੂੰ ਬੇਨਤੀ ਕੀਤੀ, ਮਹਾਰਾਜ ਜੀ ਰਵਾਲਸਰ ਦਾ ਤੀਰਥ ਹੈ ਔਰ ਉਹਦਾ ਮੇਲਾ ਆ ਰਿਹਾ ਹੈ, ਆਪ ਜੀ ਨੂੰ ਉੱਥੇ ਚੱਲਣਾ ਚਾਹੀਦਾ, ਨਾਲੇ ਮੇਲਾ ਵੇਖੋ, ਨਾਲੇ ਉੱਥੇ ਜਿੰਨੇ ਪਹਾੜੀ ਰਾਜੇ ਨੇ ਆ ਕੇ ਆਪ ਜੀ ਦੇ ਦਰਸ਼ਨ ਕਰਨਗੇ। ਤੋ ਨਾਲ ਦੇ ਜਿੰਨੇ ਸਿੱਖ ਸਨ ਉਹਨਾਂ ਨੇ ਵੀ ਬੇਨਤੀ ਕੀਤੀ, ਮਾਤਾਵਾਂ ਨੇ ਵੀ ਬੇਨਤੀ ਕੀਤੀ, ਸਾਹਿਬਜ਼ਾਦਾ ਬਾਬਾ ਅਜੀਤ ਸਿੰਘ ਜੀ ਨੇ ਵੀ ਇਹੀ ਬਚਨ ਕਿਹਾ। ਸਭ ਦੀ ਬੇਨਤੀ ਸਵੀਕਾਰ ਕਰਕੇ ਮਹਾਰਾਜ ਗੁਰੂ ਕਲਗੀਧਰ ਪਾਤਸ਼ਾਹ ਜੀ ਸ੍ਰੀ ਆਨੰਦਪੁਰ ਸਾਹਿਬ ਤੋਂ ਰਵਾਲਸਰ ਸਾਹਿਬ ਨੂੰ ਚੱਲ ਪਏ ਹਨ। ਰਵਾਲਸਰ ਆ ਕੇ ਸਤਿਗੁਰਾਂ ਨੇ ਸਭ ਤੋਂ ਪਹਿਲਾਂ ਡੇਰਾ ਕੀਤਾ ਹੈ। ਜਿੰਨੇ ਪਹਾੜੀ ਰਾਜੇ ਨੇ, ਭਾਵੇਂ ਉਹ ਰਾਜਾ ਹੰਡੂਰੀਆ ਹੈ ਤੇ ਭਾਵੇਂ ਉਹ ਰਾਜਾ ਚੰਬਿਆਲਾ ਹੈ, ਜਿੰਨੇ ਵੀ ਰਾਜੇ ਹਨ, ਰਾਜਾ ਕੁੱਲੂ, ਰਾਜਾ ਕੈਂਠਲ, ਇੱਥੋਂ ਤੱਕ ਰਾਜਾ ਭੀਮ ਚੰਦ, ਕਿਰਪਾਲ ਕਟੋਚੀਏ ਦਾ ਲੜਕਾ ਰਾਜਾ ਕਟੋਚੀਆ ਕਮਾਂਡ ਚੰਦ, ਇਹ ਸਾਰੇ ਰਾਜੇ ਸ੍ਰੀ ਰਵਾਲਸਰ ਸਾਹਿਬ ਆ ਪਹੁੰਚੇ ਹਨ। ਆਪੋ ਆਪਣੀਆਂ ਜਗਾਵਾਂ ਵੇਖ ਕੇ ਸਭ ਨੇ ਜਿੱਥੇ ਜਿੱਥੇ ਟਿਕਾਣਾ ਮਿਲਿਆ ਡੇਰੇ ਕੀਤੇ ਨੇ। ਕਲਗੀਧਰ ਜੀ ਨੇ ਸਿੰਘਾਂ ਨੂੰ ਹੁਕਮ ਕੀਤਾ, ਦੀਵਾਨ ਸਜਾਓ, ਖੁੱਲਾ ਪੰਡਾਲ ਲਗਾਓ ਤਾਂ ਜੋ ਉਹਦੇ ਵਿੱਚ ਸੈਂਕੜੇ ਲੋਕਾਂ ਦੇ ਬੈਠਣ ਦੀ ਵਿਵਸਥਾ ਹੋ ਸਕੇ, ਕਿਉਂਕਿ ਸਾਰੇ ਰਾਜਿਆਂ ਨੇ ਆਉਣਾ ਹੈ, ਫਿਰ ਉਹਨਾਂ ਰਾਜਿਆਂ ਦੇ ਅਹਿਲਕਾਰਾਂ ਅਫਸਰਾਂ ਨੇ ਆਉਣਾ ਹੈ। ਤੋ ਬੜਾ ਵੱਡਾ ਦੀਵਾਨ ਸਜਾਇਆ ਗਿਆ, ਬੜੇ ਸੋਹਣੇ ਗਿਲਮ ਗਲੀਚੇ ਵਿਛਾਏ ਗਏ, ਚੰਦੋਆ ਤਾਣ ਕੇ ਬੜਾ ਸੁੰਦਰ ਪਲੰਘਾ ਰੱਖਿਆ ਸਤਿਗੁਰਾਂ ਦੇ ਬੈਠਣ ਵਾਸਤੇ। ਕਲਗੀਧਰ ਜੀ ਸੱਜ ਕੇ ਆਪਣੇ ਸਰੀਰ ਤੇ ਸੁੰਦਰ ਸ਼ਸਤਰ ਵਸਤਰ ਧਾਰਨ ਕਰਕੇ, ਸੀਸ ਤੇ ਸੋਹਣੀ ਜਗ੍ਹਾ ਤੇ ਕਲਗੀ ਤੇ ਦਸਤਾਰ ਸਜਾ ਕੇ, ਗਾਤਰੇ ਸ਼ਮਸ਼ੀਰ ਧਾਰਨ ਕਰਕੇ, ਤੀਰਾਂ ਦਾ ਪੱਥਾ ਮੋਢਿਆਂ ਤੇ ਧਾਰਨ ਕੀਤਾ ਹੋਇਆ ਹੈ ਔਰ ਹੱਥ ਵਿਚ ਬੜਾ ਕਠੋਰ ਧਨਕ ਪਕੜਿਆ ਹੋਇਆ, ਜਿਸ ਦੇ ਦੋਵੇਂ ਗੋਸ਼ੇ ਬੜੇ ਕੀਮਤੀ ਸੋਨੇ ਦੇ ਬਣੇ ਹੋਏ ਨੇ। ਇਸ ਤਰ੍ਹਾਂ ਮਹਾਰਾਜ ਸੱਚੇ ਪਾਤਸ਼ਾਹ ਤਿਆਰ ਵਰ ਤਿਆਰ ਹੋ ਕੇ ਆਪਣੇ ਦਰਬਾਰ ਵਿਚ ਆ ਕੇ ਤਖ਼ਤ ਤੇ ਬੈਠੇ ਨੇ। ਸੀਸ ਤੇ ਚਵਰ ਬਰਦਾਰ ਚਵਰ ਝੁਲਾ ਰਹੇ ਨੇ। ਜਿਤਨੇ ਸਤਿਗੁਰਾਂ ਦੇ ਸੂਰਬੀਰ ਬਹਾਦਰ ਸਿੰਘ ਯੋਧੇ ਨੇ ਸਾਰੇ ਸਤਿਗੁਰਾਂ ਦੇ ਦਰਬਾਰ ਵਿਚ ਸੰਦਬੱਧ ਹੋ ਕੇ ਸ਼ਸਤਰਧਾਰੀ ਹੋ ਕੇ ਬੈਠੇ ਨੇ, ਕਿਉਂਕਿ ਪਹਾੜੀ ਰਾਜਿਆਂ ਨੇ ਆਉਣਾ ਹੈ। ਸਿੰਘ ਆਪਣੇ ਵੱਲੋਂ ਪੂਰੀ ਤਿਆਰੀ ਵਿਚ ਬੈਠੇ ਨੇ, ਕੁਝ ਵੀ ਹੋ ਸਕਦਾ, ਕਿਉਂਕਿ ਕਈ ਰਾਜੇ ਸਤਿਗੁਰਾਂ ਨਾਲ ਦੁਸ਼ਮਣੀ ਰੱਖਦੇ ਨੇ। ਤੋ ਸਤਿਗੁਰਾਂ ਦੇ ਦਰਬਾਰ ਵਿਚ ਸਭ ਤੋਂ ਪਹਿਲਾਂ ਮਹਾਰਾਜ ਜੀ ਦੇ ਸਿੰਘ ਬਹਾਦਰ ਯੋਧੇ ਬੈਠੇ ਨੇ। ਇੰਨੇ ਨੂੰ ਇਹ ਪਹਾੜੀ ਰਾਜੇ ਵੀ ਸਤਿਗੁਰਾਂ ਦੇ ਦੀਵਾਨ ਵਿਚ ਚੱਲ ਕੇ ਆ ਰਹੇ ਨੇ। ਆਓ, ਆ ਕੇ ਜਿਵੇਂ ਸਤਿਗੁਰਾਂ ਦੇ ਦਰਸ਼ਨ ਕਰ ਰਹੇ ਨੇ, ਬਚਨ ਬਿਲਾਸ ਹੋ ਰਹੇ ਨੇ, ਸਰਵਣ ਕਰੀਏ ਸਾਹਿਬੇ ਕਮਾਲ। ਕਲਗੀਆਂ ਵਾਲੇ ਚੋਜੀ ਪ੍ਰੀਤਮ ਦਸਮੇਸ਼ ਪਾਤਸ਼ਾਹ ਸਰਬੰਸ ਦਾਨੀ, ਜੱਟਿਆਂ ਬਾਜਾਂ ਵਾਲੇ ਸ਼ਮਸ਼ੇਰੇ ਬਹਾਦਰ, ਦੇ ਗੁਰ ਤੇਗ ਕੇ ਧਨੀ ਸਰਬੰਸ ਦਾਨੀ, ਨਾਸਰੋ ਮਨਸੂਰ ਗੁਰੂ ਗੋਬਿੰਦ ਸਿੰਘ, ਏਜ਼ ਦੀ ਮਨਜ਼ੂਰ ਗੁਰੂ ਗੋਬਿੰਦ ਸਿੰਘ, ਹਾਕਰਾ ਗੰਜੂਰ ਗੁਰੂ ਗੋਬਿੰਦ ਸਿੰਘ, ਜੁਮਲਾ ਫੈਜ਼ੇ ਨੂਰ ਗੁਰੂ ਗੋਬਿੰਦ ਸਿੰਘ, ਹੱਕ ਹੱਕ ਆਦੇਸ਼ ਗੁਰੂ ਗੋਬਿੰਦ ਸਿੰਘ, ਬਾਦਸ਼ਾਹ ਦਰਵੇਸ਼ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਪਵਿੱਤਰ ਚਰਨਾਂ ਦੇ ਨਾਲ ਆਪਣਾ ਮਨ ਬਿਰਤੀਆਂ ਜੋੜੀਏ। ਸਮੂਹ ਮਾਈ ਭਾਈ ਆਖਣਾ ਕਰੋ ਜੀ, ਸਤਨਾਮ ਸ਼੍ਰੀ
ਵਾਹਿਗੁਰੂ ਸਾਹਿਬ ਜੀਓ,
ਸਤਨਾਮ ਸ਼੍ਰੀ ਵਾਹਿਗੁਰੂ
ਸਾਹਿਬ ਜੀਓ। ਦੋਏਰਾ ਸੈਲਪਤੀ ਮਿਲ ਕਰ ਸਕਲ ਜਮੋ ਸੰਗ ਸਮੁਦਾਏ।
ਸੈਲਪਤੀ, ਸੈਲ ਨਾਮ ਪਹਾੜਾਂ ਦਾ, ਪਤੀ ਨਾਮ ਰਾਜਿਆਂ ਦਾ ਹੈ। ਪਹਾੜਾਂ ਦੇ ਜਿੰਨੇ ਪਹਾੜੀ ਰਾਜੇ ਨੇ, ਇਹ ਸਾਰੇ ਮਿਲ ਕੇ ਆਪਣੇ ਆਪਣੇ ਸਿਪਾਹੀਆਂ ਸਮੇਤ, ਜਿਹੜੇ ਇਹਨਾਂ ਦੇ ਸੂਰਬੀਰ ਸਿਪਾਹੀ ਨੇ, ਉਹਨਾਂ ਨੂੰ ਆਪਣੇ ਨਾਲ ਲੈ ਕੇ
ਸ਼੍ਰੀ ਕਲਗੀਧਰ ਕੇ ਨੇ ਆਏ ਔਰ ਹਰ ਖਾਏ।
ਚੱਲ ਕੇ ਗੁਰੂ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਦੇ ਚਰਣਾਂ ਵਿਚ ਆਏ ਨੇ ਔਰ ਮਹਾਰਾਜ ਜੀ ਦੇ ਚਰਨਾਂ ਵਿਚ ਆ ਕੇ ਬੜੀ ਖੁਸ਼ੀ ਨਾਲ ਆਪਣਾ ਆਪ ਸਤਿਗੁਰਾਂ ਦੇ ਚਰਨਾਂ ਵਿਚ ਇਹਨਾਂ ਨੇ ਸਮਰਪਣ ਕੀਤਾ ਹੈ।
ਜੋ ਪਈ ਨਿਜ ਨਿਜ ਭੇਟ ਅਗਾਰੀ ਧਰੇ,
ਜਿਹੜੀਆਂ ਜਿਹੜੀਆਂ ਭੇਟਾਵਾਂ ਲੈ ਕੇ ਆਏ ਸਨ ਇਹ ਪਹਾੜੀ ਰਾਜੇ ਆਪੋ ਆਪਣੇ ਵੱਲੋਂ, ਉਹ ਨਿਜ ਨਿਜ ਭੇਟਾਵਾਂ ਸਤਿਗੁਰਾਂ ਦੇ ਚਰਨਾਂ ਵਿਚ ਵਾਰੋ ਵੇਰੀ ਰਾਜਿਆਂ ਨੇ ਰੱਖੀਆਂ ਹਨ।
ਅਰਬਿੰਦ ਬੰਦਨਾ ਕਰੇ
ਔਰ ਬੜੇ ਅਦਬ ਨਾਲ ਸਤਿਕਾਰ ਨਾਲ ਮਹਾਰਾਜ ਜੀ ਦੇ ਪਵਿੱਤਰ ਚਰਣਾਂ ਕਮਲਾਂ ਤੇ ਸਾਰੇ ਰਾਜਿਆਂ ਨੇ ਵਾਰੋ ਵੇਰੀ ਬੰਦਨਾ ਕੀਤੀ ਹੈ। ਬੜੇ ਅਦਬ ਨਾਲ, ਬੜੇ ਸਤਿਕਾਰ ਨਾਲ ਮਹਾਰਾਜ ਜੀ ਦੇ ਚਰਨਾਂ ਤੇ ਨਮਸਕਾਰਾਂ ਕੀਤੀਆਂ ਹਨ।
ਕੰਚਨ ਦੀਨ ਤੁਰੰਗ ਸ਼ਿੰਗਾਰੇ
ਔਰ ਬੜੇ ਬੜੇ ਸੋਹਣੇ ਘੋੜੇ ਲੈ ਕੇ ਆਏ ਸਤਿਗੁਰਾਂ ਵਾਸਤੇ, ਜਿਨ੍ਹਾਂ ਤੇ ਸੋਨੇ ਦੀਆਂ ਕਾਠੀਆਂ ਪਾਈਆਂ ਹੋਈਆਂ ਘੋੜੇ ਬੜੇ ਸੋਹਣੇ ਸ਼ਿੰਗਾਰੇ ਹੋਏ ਨੇ, ਜਿਨ੍ਹਾਂ ਦੇ ਉੱਤੇ ਬੜਾ ਬੜਾ ਕੀਮਤੀ ਸ਼ਿੰਗਾਰ ਕੀਤਾ ਹੋਇਆ, ਕਾਠੀਆਂ ਹੀ ਬੜੀਆਂ ਕੀਮਤੀ ਨੇ, ਇਹੋ ਜਿਹੜੇ ਸੁੰਦਰ ਘੋੜੇ ਹਨ।
ਖਰੇ ਕਰੇ ਸਤਿਗੁਰੂ ਅਗਾਰੇ,
ਉਹ ਲਿਆ ਕੇ ਇਹਨਾਂ ਨੇ ਸਤਿਗੁਰਾਂ ਦੇ ਸਨਮੁਖ ਖੜੇ ਕੀਤੇ ਤੇ ਦੱਸਦੇ ਨੇ, ਮਹਾਰਾਜ ਇਹ ਘੋੜਾ ਮੇਰੇ ਵੱਲੋਂ ਆਪ ਜੀ ਦੇ ਚਰਨਾਂ ਵਿੱਚ ਨਜ਼ਰਾਨਾ ਹੈ, ਇਹ ਘੋੜਾ ਮੇਰੇ ਵੱਲੋਂ ਆਏ, ਮੇਰੇ ਵੱਲੋਂ ਆਏ। ਇੱਦਾਂ ਸਤਿਗੁਰਾਂ ਦੇ ਚਰਨਾਂ ਵਿੱਚ ਸਾਹਮਣੇ ਲਿਆ ਕੇ ਅਨੇਕਾਂ ਹੀ ਬੜੇ ਸੁੰਦਰ ਤੇ ਕੀਮਤੀ ਘੋੜੇ ਖੜੇ ਕੀਤੇ ਹਨ।
ਤਨਕ ਤੁਪਕੇ ਹਰ ਸਿਪਰ ਕਿਰਪਾ,
ਕੋਈ ਬੰਦੂਕ ਲੈ ਕੇ ਆਇਆ, ਕੋਈ ਬੜੀ ਕਠੋਰ ਤਨਖ ਲੈ ਕੇ ਆਇਆ ਹੈ, ਕੋਈ ਢਾਲ ਲੈ ਕੇ ਆਇਆ ਹੈ, ਢਾਲ ਦੇ ਨਾਲ ਕੋਈ ਬੜੀਆਂ ਬੜੀਆਂ ਸੋਹਣੀਆਂ ਕੀਮਤੀ ਕਿਰਪਾਨਾਂ ਲੈ ਕੇ ਆਏ ਹਨ।
ਦੇਸ਼ ਵਿਦੇਸ਼ਨ ਮੂਲ ਮਾਲ,
ਔਰ ਇਹ ਜਿਹੜੇ ਸ਼ਸਤਰ ਨੇ ਦੇਸ਼ਾਂ ਵਿੱਚ ਬਣੇ ਹੋਏ ਔਰ ਬਾਹਰਲੇ ਦੇਸ਼ਾਂ ਦੇ ਵਿਦੇਸ਼ਾਂ ਦੇ ਬਣੇ ਹੋਏ ਸ਼ਸਤਰ ਨੇ, ਬੜੇ ਬੜੇ ਕੀਮਤੀ ਸ਼ਸਤਰ ਨੇ, ਦੇਸ਼ਾਂ ਤੇ ਵਿਦੇਸ਼ਾਂ ਦੇ ਬੜਾ ਬੜਾ ਮੁੱਲ ਖਰਚ ਕੇ, ਬੜੀ ਕੀਮਤ ਖਰਚ ਕੇ ਇਹ ਸ਼ਸਤਰ ਤੇ ਅਸਤਰ ਲਿਆ ਕੇ ਸਤਿਗੁਰਾਂ ਨੂੰ ਭੇਟ ਕੀਤੇ ਹਨ।
ਖੜਗ ਸਿਪਰ ਸਭ ਅੰਗ ਲਗਾਏ,
ਔਰ ਸਤਿਗੁਰੂ ਸੱਚੇ ਪਾਤਸ਼ਾਹ ਦੇ ਕੋਲ ਜਿੰਨੇ ਰਾਜੇ ਆਏ ਨੇ ਸ਼ਸਤਰ ਧਾਰੀ ਹੋ ਕੇ ਆਏ ਨੇ, ਇਹਨਾਂ ਦੇ ਗਾਤਰੇ ਵੀ ਤੇਗਾਂ ਨੇ, ਮੋਢਿਆਂ ਤੇ ਇਹਨਾਂ ਨੇ ਢਾਲਾਂ ਧਾਰਨ ਕੀਤੀਆਂ ਹੋਈਆਂ ਹਨ।
ਬੈਠੇ ਨਿਕਟ ਪ੍ਰਭੂ ਸਮਦਾਏ,
ਆ ਕੇ ਸਤਿਗੁਰੂ ਗੁਰੂ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਦੇ ਚਰਨਾਂ ਵਿੱਚ ਬੈਠੇ ਹਨ।
ਹੇਰ ਹੇਰ ਸੁੰਦਰ ਗੁਰ ਸੂਰਤ,
ਸਤਿਗੁਰੂ ਗੁਰੂ ਕਲਗੀਆਂ ਵਾਲੇ ਚੋਜੀ ਪ੍ਰੀਤਮ ਦਾ ਬੜਾ ਹੀ ਸੋਹਣਾ ਸਰੂਪ ਹੈ, ਬੜਾ ਸੁੰਦਰ ਦਰਸ਼ਨ ਹੈ ਮਹਾਰਾਜ ਗੁਰੂ ਕਲਗੀਧਰ ਜੀ ਦਾ, ਸੋਹਣਾ ਸਰੂਪ ਵੇਖ ਵੇਖ ਕੇ ਮਹਾਰਾਜ ਜੀ ਦੇ ਸੁੰਦਰ ਦਰਸ਼ਨ ਕਰ ਕਰਕੇ
ਮਾਨੋ ਦਿਪੈ ਕਾਮ ਕੀ ਮੂਰਤ,
ਆਨੰਦਿਤ ਹੋ ਰਹੇ ਨੇ ਰਾਜੇ, ਕਹਿੰਦੇ ਇੰਨਾ ਸੁੰਦਰ ਸਰੂਪ ਹੈ ਸਤਿਗੁਰਾਂ ਦਾ, ਮਾਨੋ ਕੋਟਾਨ ਕੋਟ ਕਾਮ ਦੇਵਾਂ ਦੀ ਸੁੰਦਰ ਛਵੀ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਸਾਹਮਣੇ ਫਿੱਕੀ ਪੈਂਦੀ ਹੋਵੇ।
ਕੈ ਸਮੇਟ ਸੁੰਦਰਤਾ ਸਾਰੇ, ਧਰਿਓ ਸਰੀਰ ਆਨੰਦ ਉਤਭਾਰੇ,
ਜਾਂ ਇਸ ਤਰ੍ਹਾਂ ਕਹਿ ਲਈਏ ਵੀ ਸਾਰੇ ਵਿਸ਼ਵ ਦੀ ਜਿਹੜੀ ਸੁੰਦਰਤਾ ਹੈ, ਸਾਰੇ ਬ੍ਰਹਿਮੰਡ ਵਿੱਚ ਜਿੰਨੀ ਸੁੰਦਰਤਾ ਹੈ, ਉਸ ਸੁੰਦਰਤਾ ਨੇ ਗੁਰੂ ਕਲਗੀਧਰ ਦਾ ਸਰੂਪ ਧਾਰਨ ਕਰ ਲਿਆ ਹੈ, ਇੰਨੇ ਸੁੰਦਰ ਨੇ ਸਤਿਗੁਰੂ ਸੱਚੇ ਪਾਤਸ਼ਾਹ। ਕਹਿੰਦੇ ਸਾਰੇ ਬ੍ਰਹਿਮੰਡ ਦੀ, ਸਾਰੇ ਵਿਸ਼ਵ ਦੀ ਸੁੰਦਰਤਾ ਨੇ ਮਾਨੋ ਦਸਵੇਂ ਪਾਤਸ਼ਾਹ ਜੀ ਦਾ ਸੋਹਣਾ ਸਰੀਰ ਦੋਤੀ ਵਾਲਾ ਕ੍ਰਾਂਤੀ ਵਾਲਾ ਧਾਰਨ ਕੀਤਾ ਹੈ।
ਆਦਿ ਸੁਰਤਾ ਗੁਣ ਸਮਦਾਏ, ਇੱਕ ਥਲ ਮੈਂ ਬਿਦ ਰਚੇ ਟਿਕਾਏ,
ਔਰ ਕਹਿੰਦੇ ਜਿੰਨੇ ਸੂਰਮਤਾਈ ਆਦਿਕ ਗੁਣ ਨੇ, ਸੂਰਮਤਾਈ ਦੇ ਹੋਰ ਵੀ ਜਿਤਨੇ ਗੁਣ ਨੇ, ਉਹ ਸਾਰੇ ਗੁਣ ਵਿਧਾਤੇ ਨੇ ਪ੍ਰਮਾਤਮਾ ਨੇ ਮਾਨੋ ਗੁਰੂ ਕਲਗੀਧਰ ਦੇ ਸਰੀਰ ਦੇ ਵਿੱਚ ਪਾ ਦਿੱਤੇ ਹਨ। ਜਿਤਨੇ ਵੀ ਗੁਣ ਨੇ ਉਹ ਸਾਰੇ ਗੁਣ ਮਹਾਰਾਜ ਦਸਵੇਂ ਪਾਤਸ਼ਾਹ ਜੀ ਦੇ ਅੰਦਰ ਇੱਕ ਜਗ੍ਹਾ ਦੇ ਉੱਤੇ ਟਿਕਾ ਦਿੱਤੇ ਹਨ।
ਮਨੋ ਰੂਪ ਨਿਜ ਧਰਿਓ ਸਰੂਪਾ, ਇਸ ਪ੍ਰਕਾਰ ਪ੍ਰਭ ਦਿਪੈ ਅਨੁਪਾ,
ਕਹਿੰਦੇ ਮਾਨੋ ਅਕਾਲ ਪੁਰਖ ਨੇ ਹੀ ਆਪਣਾ ਸਰੂਪ ਧਾਰਨ ਕੀਤਾ ਔਰ ਇਹਦੇ ਵਿੱਚ ਕੋਈ ਦੋ ਰਾਏ ਵੀ ਨਹੀਂ ਹੈ। ਪਰਮੇਸ਼ਰ ਨੇ, ਪਾਰ ਬ੍ਰਹਮ ਨੇ, ਅਕਾਲ ਪੁਰਖ ਨੇ ਹੀ ਗੁਰੂ ਕਲਗੀਧਰ ਦਾ ਸਰੂਪ ਧਾਰਨ ਕੀਤਾ ਹੈ। ਇਸ ਪ੍ਰਕਾਰ ਦਸਵੇਂ ਪਾਤਸ਼ਾਹ ਜੀ ਮਹਾਰਾਜ ਜੀ, ਜਿਨ੍ਹਾਂ ਦੀ ਉਪਮਾ ਵਰਣਨ ਨਹੀਂ ਕੀਤੀ ਜਾ ਸਕਦੀ, ਅਨੂਪ ਦਾ ਮਤਲਬ ਹੁੰਦਾ ਜਿਹਦੇ ਬਾਰੇ ਕੁਝ ਕਿਹਾ ਨਾ ਜਾ ਸਕੇ, ਉਪਮਾ ਜਾਤ ਨਾ ਕਹੀ ਮੇਰੇ ਪ੍ਰਭ ਕੀ ਉਪਮਾ ਜਾਤ ਨਾ ਕਹੀ, ਐਸੀ ਸਤਿਗੁਰੂ ਸੱਚੇ ਪਾਤਸ਼ਾਹ ਦੀ ਉਪਮਾ ਹੈ, ਅਨੂਪ ਹੈ।
ਤਿਸ ਛਿਨ ਜਿਨ ਦਿਨ ਦੇਖਣ ਕੀਨੇ,
ਉਸ ਵਕਤ ਜਿਸ ਜਿਸ ਰਾਜੇ ਨੇ ਮਹਾਰਾਜ ਗੁਰੂ ਕਲਗੀਧਰ ਪਾਤਸ਼ਾਹ ਦੇ ਦਰਸ਼ਨ ਕੀਤੇ ਹਨ,
ਇੱਕ ਸਮ ਸਭ ਕੇ ਮਨ ਹਰ ਲੀਨੇ,
ਇੱਕ ਸਮਾਨ ਸਾਰਿਆਂ ਦੇ ਮਨ ਮਹਾਰਾਜ ਜੀ ਨੇ ਹਰ ਲਏ ਨੇ। ਖਾਲਸਾ ਜੀ, ਇਹੋ ਜੀ ਕਲਾ ਵਰਤੀ ਸਤਿਗੁਰਾਂ ਦੇ ਦਰਸ਼ਨਾਂ ਦੀ ਕਿ ਰਾਜਿਆਂ ਨੂੰ ਆਪਣਾ ਵੈਰ ਵਿਰੋਧ ਹੀ ਭੁੱਲ ਗਿਆ, ਮਹਾਰਾਜ ਜੀ ਦੇ ਦਰਸ਼ਨ ਕੀਤੇ ਤੇ ਜਿਸ ਜਿਸ ਨੇ ਵੀ ਦਰਸ਼ਨ ਕੀਤੇ ਉਹਨਾਂ ਸਾਰਿਆਂ ਦੇ ਮਨ ਮਹਾਰਾਜ ਗੁਰੂ ਕਲਗੀਧਰ ਜੀ ਨੇ ਖਿੱਚ ਲਏ, ਹਰ ਲਏ।
ਚਿਰੰਕਾਲ ਕੇ ਚਾਤ ਚਿਤ ਮੈਂ,
ਇਹਨਾਂ ਵਿੱਚੋਂ ਕਈ ਰਾਜੇ ਬੜੇ ਲੰਮੇ ਅਰਸੇ ਤੋਂ ਮਹਾਰਾਜ ਜੀ ਦੇ ਦਰਸ਼ਨ ਚਾਹੁੰਦੇ ਸਨ।
ਦਰਸ਼ਨ ਕਰਿਓ ਭਏ ਸਭ ਹਿਤ ਮੈਂ,
ਔਰ ਜਦੋਂ ਆ ਕੇ ਸਤਿਗੁਰਾਂ ਦੇ ਦਰਸ਼ਨ ਕੀਤੇ ਤੇ ਉਹਨਾਂ ਨੇ ਜਾਣਿਆ ਕਿ ਸਤਿਗੁਰਾਂ ਦੇ ਦਰਸ਼ਨ ਸਾਡੇ ਹਿੱਤ ਵਿੱਚ ਨੇ, ਸਾਡੇ ਭਲੇ ਵਿੱਚ ਨੇ ਇਹਨਾਂ ਦੇ ਪਾਵਨ ਪਵਿੱਤਰ ਦਰਸ਼ਨ।
ਕੁਸ਼ਲ ਪ੍ਰਸ਼ਨ ਪ੍ਰਭ ਸਭ ਕੋ ਬੂਝੇ,
ਜਿੰਨੇ ਰਾਜੇ ਆਏ ਨੇ ਸਭ ਨੂੰ ਮਹਾਰਾਜ ਜੀ ਨੇ ਕੁਸ਼ਲ ਪ੍ਰਸੰਨਤਾ ਪੁੱਛੀ ਹੈ। ਕੱਲੇ ਕੱਲੇ ਰਾਜੇ ਦੀ ਰਾਜੀ ਖੁਸ਼ੀ ਦਾ ਸੁਨੇਹਾ ਮਹਾਰਾਜ ਸੱਚੇ ਪਾਤਸ਼ਾਹ ਨੇ ਲਿਆ ਹੈ।
ਉੱਤਰ ਦਿਓ ਆਨੰਦ ਅਰੋਜੇ,
ਸਾਰਿਆਂ ਰਾਜਿਆਂ ਨੇ ਮਹਾਰਾਜ ਜੀ ਦੇ ਬਚਨਾਂ ਦਾ ਜਵਾਬ ਦਿੱਤਾ ਜਿਵੇਂ ਸਤਿਗੁਰਾਂ ਪੁੱਛਿਆ, ਉਸੇ ਤਰ੍ਹਾਂ ਰਾਜਿਆਂ ਨੇ ਦੱਸਿਆ ਮਹਾਰਾਜ ਤੁਹਾਡੀ ਕਿਰਪਾ ਹੈ, ਤੁਹਾਡੀ ਦਇਆ ਦੇ ਨਾਲ ਸੁਖ ਆਨੰਦ ਬਣਿਆ ਹੋਇਆ।
ਅਪਰਬਾਰਤਾ ਬਹੁਤ ਚਲਾਏ,
ਇਸ ਤਰ੍ਹਾਂ ਰਾਜੇ ਬੈਠ ਗਏ। ਹੋਰ ਕਈ ਪ੍ਰਕਾਰ ਦੀਆਂ ਵਾਰਤਾਵਾਂ ਚੱਲੀਆਂ ਨੇ। ਰਾਜਿਆਂ ਨੇ ਰਾਜਿਆਂ ਵਾਲੀਆਂ ਹੀ ਗੱਲਾਂ ਕਰਨੀਆਂ। ਜਿਸ ਤਰ੍ਹਾਂ ਦਾ ਕੋਈ ਸੁਭਾਅ ਵਾਲਾ ਬੰਦਾ ਹੁੰਦਾ ਹੈ ਉਹਨੇ ਉਦਾਂ ਦੇ ਬਚਨ ਕਰਨੇ ਹੁੰਦੇ ਨੇ। ਰਾਜੇ ਨੇ ਇਹਨਾਂ ਨੇ ਆਪਣੇ ਰਾਜ ਭਾਗਾਂ ਦੀਆਂ ਗੱਲਾਂ ਗੁਰੂ ਸਾਹਿਬ ਜੀ ਨਾਲ ਕੀਤੀਆਂ ਨੇ। ਅਨੇਕ ਪ੍ਰਕਾਰ ਦੇ ਬਚਨ ਬਿਲਾਸ ਮਹਾਰਾਜ ਜੀ ਦੇ ਦਰਬਾਰ ਦੇ ਵਿੱਚ ਸਤਿਗੁਰਾਂ ਨਾਲ ਇਹਨਾਂ ਨੇ ਕੀਤੇ ਹਨ।
ਬਚਨ ਸੁਣਨ ਕੋ ਬੋਲਲ ਚਾਏ,
ਔਰ ਇਹਨਾਂ ਦੇ ਮਨ ਵਿੱਚ ਸਤਿਗੁਰਾਂ ਦੇ ਬਚਨ ਸੁਣਨ ਦੀ ਅਭਿਲਖ ਹੈ ਕਿ ਕਲਗੀਧਰ ਜੀ ਕਹਿੰਦੇ ਬੜਾ ਸੁੰਦਰ ਬੋਲਦੇ ਨੇ, ਉਹਨਾਂ ਦੇ ਬਚਨ ਬੜੇ ਸੁੰਦਰ ਤਾਸੀਰ ਬਰਕਤ ਵਾਲੇ ਹੁੰਦੇ ਨੇ। ਤੋ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਦੇ ਬਚਨ ਸੁਣਨ ਵਾਸਤੇ ਇਹਨਾਂ ਵਿੱਚੋਂ ਬਹੁਤੇ ਪਹਾੜੀ ਰਾਜਿਆਂ ਦੇ ਮਨਾਂ ਦੀ ਲਾਲਸਾ ਬਣੀ ਹੋਈ ਹੈ।
ਭੀਮ ਚੰਦ ਤੇ ਆਦਿਕ ਰਾਜੇ,
ਰਾਜਾ ਭੀਮ ਚੰਦ ਤੇ ਇਹਦੇ ਤੋਂ ਇਲਾਵਾ ਹੋਰ ਜਿੰਨੇ ਪਹਾੜੀ ਰਾਜੇ ਹਨ,
ਭੂਪ ਚੰਦ ਬੋ ਸੰਗ ਸਮਾਜੇ,
ਰਾਜਾ ਭੂਪ ਚੰਦ ਆਦਿਕ ਰਾਜੇ ਜਿਹੜੇ ਆਪਣੇ ਬੜੇ ਬੜੇ ਵੱਡੇ ਸਾਜੋ ਸਮਾਜ ਦੇ ਸਹਿਤ ਆਪਣੇ ਅਹਿਲਕਾਰਾਂ ਦੇ ਵਜ਼ੀਰਾਂ ਦੇ ਸਹਿਤ ਚੱਲ ਕੇ ਆਏ ਹੋਏ ਨੇ।
ਛੋਟੇ ਬੜੇ ਸੈਲਪਤੀਰੇ,
ਬੜੇ ਬੜੇ ਵੱਡੇ ਸੈਲਪਤੀ ਪਹਾੜੀ ਰਾਜੇ ਨੇ, ਇਹਨਾਂ ਸਭ ਨੇ ਆ ਕੇ ਮਹਾਰਾਜ ਜੀ ਦੇ ਦਰਸ਼ਨ ਕੀਤੇ ਹਨ। ਛੋਟੇ ਵੱਡੇ ਜਿੰਨੇ ਰਾਜੇ ਹਨ,
ਸੁਣ ਸੁਣ ਬਾਕੇ ਆਨੰਦ ਵਡੇਰੇ,
ਸਤਿਗੁਰੂ ਜੀ ਵੀ ਬਚਨ ਕਰਦੇ ਨੇ ਤੇ ਮਹਾਰਾਜ ਜੀ ਦੇ ਪਵਿੱਤਰ ਬਚਨਾਂ ਨੂੰ ਇਹ ਸਾਰੇ ਰਾਜੇ ਸੁਣਦੇ ਨੇ, ਬੜੇ ਧਿਆਨ ਨਾਲ ਬੜੇ ਗਉ ਨਾਲ ਸੁਣਦੇ ਨੇ। ਔਰ ਮਹਾਰਾਜ ਜੀ ਦੇ ਬਚਨ ਸੁਣ ਕੇ ਸਾਰਿਆਂ ਦੇ ਹਿਰਦਿਆਂ ਵਿੱਚ ਬੜਾ ਭਾਰੀ ਆਨੰਦ ਵਰਤਿਆ ਹੈ।
ਜਿਨੋ ਪ੍ਰਥਮੀ ਦਰਸ਼ਨ ਪਾਇਓ,
ਇਹਨਾਂ ਵਿੱਚੋਂ ਬਹੁਤੇ ਰਾਜੇ ਤੇ ਐਸੇ ਨੇ ਜਿਨ੍ਹਾਂ ਨੇ ਪਹਿਲੀ ਵਾਰ ਕਲਗੀਧਰ ਦੇ ਦਰਸ਼ਨ ਕੀਤੇ ਨੇ। ਚਲੋ ਰਾਜਾ ਭੀਮ ਚੰਦ ਆਦਿ ਰਾਜੇ ਤਾਂ ਪਹਿਲਾਂ ਵੀ ਗੁਰੂ ਸਾਹਿਬ ਨੂੰ ਮਿਲ ਚੁੱਕੇ ਨੇ, ਪਰ ਇਹਨਾਂ ਪਹਾੜੀ ਰਾਜਿਆਂ ਵਿੱਚੋਂ ਕਈ ਰਾਜੇ ਐਸੇ ਨੇ ਜਿਨ੍ਹਾਂ ਨੇ ਪਹਿਲੀ ਵਾਰ ਮਹਾਰਾਜ ਗੁਰੂ ਕਲਗੀਧਰ ਪਾਤਸ਼ਾਹ ਦੇ ਦਰਸ਼ਨ ਕੀਤੇ ਹਨ।
ਕਰ ਜੋਰਤ ਬਾਕ ਅਲਾਇਓ,
ਉਹ ਹੱਥ ਜੋੜ ਕੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਨੂੰ ਬੇਨਤੀ ਕਰਦੇ ਹਨ।
ਸ਼੍ਰੀ ਸਤਿਗੁਰ ਕੇ ਗੁਣ ਜਿਮ ਸੁਨੇ, ਕਹਿੰਦੇ
ਜਿਵੇਂ ਸਤਿਗੁਰੂ ਗੁਰੂ ਕਲਗੀਧਰ ਜੀ ਦੇ ਗੁਣ ਸੁਣੇ ਨੇ ਨਾ, ਕਿ ਦਸਵੇਂ ਪਾਤਸ਼ਾਹ ਜੀ ਮਹਾਰਾਜ ਜੀ ਦੇ ਵਿੱਚ ਬੜੇ ਭਾਰੀ ਸੁੰਦਰ ਗੁਣ ਨੇ, ਕਹਿੰਦੇ ਅੱਜ ਉਸ ਤਰ੍ਹਾਂ ਵੇਖ ਵੀ ਲਿਆ ਹੈ। ਜਿਸ ਤਰ੍ਹਾਂ ਸੁਣਿਆ ਸੀ, ਬੜਿਆਂ ਸਿੱਖਾਂ ਦੀ ਜ਼ੁਬਾਨੀ ਸੁਣਿਆ ਸੀ ਕਿ ਕਲਗੀਆਂ ਵਾਲੇ ਪਾਤਸ਼ਾਹ ਵਿੱਚ ਬੜੇ ਗੁਣ ਹਨ, ਮਹਾਰਾਜ ਜੀ ਦਾ ਸਰੂਪ ਬੜਾ ਸੁੰਦਰ ਹੈ, ਸਤਿਗੁਰੂ ਜੀ ਦੇ ਬਚਨ ਬੜੇ ਅਨੂਪ ਹਨ, ਕਹਿੰਦੇ ਜਿਸ ਤਰ੍ਹਾਂ ਸੁਣਿਆ ਸੀ ਅੱਜ ਉਸੇ ਤਰ੍ਹਾਂ ਦੇ ਦਰਸ਼ਨ ਕੀਤੇ ਹਨ।
ਤਿਸੀ ਰੀਤ ਕੇ ਆਜ ਨਿਹਾਰੇ, ਦਰਸ਼ਨ ਸਫਲ ਜਨਮ ਹਮਾਰੇ,
ਜਿਸ ਤਰ੍ਹਾਂ ਸੁਣਿਆ ਸੀ ਉਸੇ ਤਰ੍ਹਾਂ ਦੇ ਦਰਸ਼ਨ ਅੱਜ ਕੀਤੇ ਨੇ। ਇਹਨਾਂ ਵਿੱਚੋਂ ਤਾਂ ਕਈ ਪਹਾੜੀ ਰਾਜਿਆਂ ਅੰਦਰ ਇੰਨਾ ਭਾਵ ਜਾਗਿਆ ਉਹ ਕਹਿਣ ਲੱਗ ਪਏ, ਕਹਿੰਦੇ ਅੱਜ ਤਾਂ ਸਾਡਾ ਜਨਮ ਹੀ ਸਫਲਾ ਹੋ ਗਿਆ।
ਬੋਲੇ ਸੋਨਿਆ, ਰਾਜਪੂਤਿਆਰ ਸਭ ਗਿਰਪਾਲ, ਕਹੇ ਸਕਲਿਆਮ ਪਏ ਨਿਆ।
ਜਿੰਨੇ ਰਾਜਪੂਤ ਰਾਜੇ ਨੇ, ਜਿੰਨੇ ਪਹਾੜੀ ਰਾਜੇ ਨੇ, ਸਭ ਕਹਿ ਰਹੇ ਨੇ, ਕਹਿੰਦੇ ਅੱਜ ਅਸੀਂ ਨਿਹਾਲ ਹੋ ਗਏ, ਅੱਜ ਦਸਵੇਂ ਪਾਤਸ਼ਾਹ ਦੇ ਦੀਦਾਰ ਕਰਕੇ ਦਰਸ਼ਨ ਕਰਕੇ ਅਸੀਂ ਨਿਹਾਲ ਨਿਹਾਲ ਹੋ ਗਏ ਹਾਂ।
ਸ੍ਰੀ ਨਾਨਕ ਕੋ ਤਖਤ ਸੁਹਾਇਓ।
ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਦਾ ਜੋ ਤਖਤ ਸੋਭਨੀਕ ਹੋ ਰਿਹਾ, ਸੁਭਾਏ ਮਾਨ ਹੋ ਰਿਹਾ।
ਤਿੰਨ ਲੋਕ ਪਤੀ ਤਨ ਧਰ ਆਇਓ।
ਕਹਿੰਦੇ ਮਾਨੋ ਤਿੰਨਾਂ ਲੋਕਾਂ ਦੇ ਪਤੀ ਅਕਾਲ ਪੁਰਖ ਜੀ ਹੀ ਸਰੀਰ ਧਾਰਨ ਕਰਕੇ ਆਏ ਹਨ।
ਬਹੁਤ ਸਮੇਂ ਲੱਗ ਬੈਠੇ ਰਹੇ।
ਇੱਦਾਂ ਇਹ ਰਾਜੇ ਕਾਫੀ ਸਮੇਂ ਤੱਕ ਮਹਾਰਾਜ ਜੀ ਦੇ ਚਰਣਾਂ ਵਿੱਚ ਬੈਠੇ ਰਹੇ।
ਉਠ ਗਮਨੇ ਕੋਈ ਨਾ ਚਿਤ ਚਾਹੇ।
ਹਾਂ, ਫਿਰ ਉੱਠ ਕੇ ਚੱਲੇ ਨੇ ਪਰ ਮਨ ਨਹੀਂ ਕਰਦਾ ਸੀ ਜਾਣ ਨੂੰ। ਸਤਿਗੁਰਾਂ ਦੇ ਦਰਸ਼ਨਾਂ ਨੇ ਇੰਨੀ ਖਿੱਚ ਪਾਈ ਇਹਨਾਂ ਦੇ ਅੰਦਰ ਕਿ ਉੱਠ ਕੇ ਚੱਲੇ ਤਾਂ ਹਨ ਰਾਜੇ ਕਾਫੀ ਸਮਾਂ ਬੈਠਣ ਤੋਂ ਬਾਅਦ, ਪਰ ਇਹਨਾਂ ਦਾ ਮਨ ਨਹੀਂ ਕਰਦਾ ਉੱਠ ਕੇ ਜਾਣ ਨੂੰ, ਚਿਤ ਨਹੀਂ ਮੰਨਦਾ।
ਦੇਖਣ ਕੇ ਲਾਲਚ ਅਨੁਰਾਗੇ।
ਸਤਿਗੁਰੂ ਜੀ ਦੇ ਦਰਸ਼ਨ ਕਰਨ ਦੀ ਲਾਲਸਾ ਇਹਨਾਂ ਦੇ ਮਨਾਂ ਵਿੱਚ ਬਣੀ ਹੋਈ ਹੈ, ਲਾਲਚ ਬਣਿਆ ਹੋਇਆ ਹੈ।
ਬਾਤ ਸੁਣਨ ਹਿਤ ਬਾਤਨ ਲਾਗੇ।
ਸਤਿਗੁਰਾਂ ਦੇ ਬਚਨ ਸੁਣਨ ਵਾਸਤੇ ਗੱਲੀ ਲੱਗੇ ਹੋਏ ਨੇ।
ਬਾਰ ਬਾਰ ਗੁਰ ਕੋ ਜਸ ਕਹੈ, ਹਮ ਰਾਵਰ ਕੇ ਸਿੱਖ ਹੀ ਅਹੈ।
ਬਾਰ ਬਾਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਦਾ ਜਸ ਕਰਦੇ ਨੇ ਔਰ ਕਹਿੰਦੇ ਮਹਾਰਾਜ ਅਸੀਂ ਵੀ ਤੁਹਾਡੇ ਸਿੱਖ ਹੀ ਆ। ਇਹ ਰਾਜੇ ਕਹਿੰਦੇ ਮਹਾਰਾਜ ਅਸੀਂ ਵੀ ਤੁਹਾਡੇ ਸਿੱਖ ਹੀ ਹਾਂ, ਸਾਨੂੰ ਵੀ ਤੁਸੀਂ ਆਪਣਾ ਸਿੱਖ ਹੀ ਜਾਣੋ, ਕਿਉਂਕਿ ਖਾਲਸਾ ਜੀ ਨਾ ਪਹਾੜੀਆਂ ਦੀ ਮੱਤ ਦਾ ਕੁਝ ਪਤਾ ਨਹੀਂ ਹੁੰਦਾ। ਹੁਣੇ ਤਾਂ ਝੱਟ ਦੇ ਵਿੱਚ ਇੰਨਾ ਪਿਆਰ ਜਾਗ ਪੈਂਦਾ ਵੀ ਕਹਿੰਦੇ ਅਸੀਂ ਸਿੱਖ ਹਾਂ, ਝੱਟ ਹੀ ਇਹਨਾਂ ਦਾ ਕੁਝ ਸਮੇਂ ਬਾਅਦ ਇਹੋ ਜਿਹਾ ਮਨ ਬਦਲ ਜਾਂਦਾ ਵੀ ਇੱਕਦਮ ਵਿਰੋਧੀ ਵੀ ਬਣ ਜਾਂਦੇ ਨੇ। ਇਸ ਕਰਕੇ ਮਹਾਰਾਜ ਜੀ ਨੇ ਕਾਚੇ ਮੱਤ ਪਹਾੜੀਏ ਇਹ ਬਚਨ ਕਿਹਾ। ਇਹ ਕਹਿੰਦੇ ਜੀ ਮਹਾਰਾਜ ਸਾਨੂੰ ਵੀ ਤੁਸੀਂ ਆਪਣਾ ਸਿੱਖ ਹੀ ਸਮਝੋ, ਸਿੱਖ ਹੀ ਜਾਣੋ।
ਕਰਨਾ ਕਰਤਰੋ ਲਖ ਦਾਸ।
ਸਾਨੂੰ ਆਪਣਾ ਦਾਸ ਸੇਵਕ ਜਾਣ ਕੇ ਸਾਡੇ ਤੇ ਆਪਣੀ ਕਰੁਣਾ ਕਿਰਪਾ ਕਰਦੇ ਰਹੋ।
ਤੁਮ ਦਰਸ਼ਨ ਤੇ ਨੈ ਜਮ ਪਾਤ।
ਮਹਾਰਾਜ ਜੀ ਤੁਹਾਡੇ ਦਰਸ਼ਨਾਂ ਦੇ ਨਾਲ ਜਮਾਂ ਦੀ ਫਾਈ ਨਹੀਂ ਪੈਂਦੀ, ਜਿਹੜਾ ਤੁਹਾਡੇ ਦਰਸ਼ਨ ਕਰਦਾ ਉਹਨਾਂ ਦੀਆਂ ਜੰਮਾਂ ਦੀਆਂ ਫਾਈਆਂ ਕੱਟੀਆਂ ਜਾਂਦੀਆਂ ਹਨ।
ਆਪਣੇ ਜਾਨ ਸਿਮਰਤੇ ਰਹੋ।
ਮਹਾਰਾਜ ਸਾਨੂੰ ਆਪਣਾ ਜਾਣ ਕੇ ਸਿਮਰਦੇ ਰਹੋ, ਸਾਨੂੰ ਆਪਣਾ ਜਾਣ ਕੇ ਯਾਦ ਕਰਦੇ ਰਹੋ।
ਪੂਰਬ ਦੋਸ਼ ਨਹੀਂ ਅਬ ਲਹੋ।
ਮਹਾਰਾਜ ਜੋ ਪਹਿਲਾਂ ਸਾਡੇ ਕੋਲੋਂ ਗਲਤੀਆਂ ਹੋ ਗਈਆਂ ਉਹਦੀਆਂ ਦੀ ਵਿਚਾਰ ਨਾ ਕਰਿਆ ਜੇ, ਜਿਹੜੇ ਦੋਸ਼ ਸਾਡੇ ਕੋਲੋਂ ਪਹਿਲੋਂ ਹੋਏ ਨੇ ਉਹਨਾਂ ਦੋਸ਼ਾਂ ਨੂੰ ਆਪਣੇ ਹਿਰਦੇ ਚ ਨਾ ਵਿਚਾਰਿਓ।
ਹਮ ਹੈ ਅਲਪ ਬਿਗਾਰਨ ਹਾਰੇ, ਤੁਮ ਸਮਰੱਥ ਹੋ ਬਖਸ਼ਣ ਹਾਰੇ।
ਮਹਾਰਾਜ ਅਸੀਂ ਅਲਪਾਂ, ਛੋਟੇ ਹਾਂ, ਅਸੀਂ ਵਿਗਾੜ ਕਰਦੇ ਹਾਂ, ਪਰ ਤੁਸੀਂ ਸਮਰੱਥ ਹੋ ਔਰ ਬਖਸ਼ਣ ਹਾਰ ਬਖਸ਼ੰਦ ਹੋ।
ਇਤਿਆਦਿਕ ਕਹਿ ਬਿਨਾ ਘਨੇਰੇ।
ਇੱਦਾਂ ਇਹਨਾਂ ਰਾਜਿਆਂ ਨੇ ਸਤਿਗੁਰਾਂ ਨੂੰ ਬਹੁਤ ਬੇਨਤੀਆਂ ਕੀਤੀਆਂ ਹਨ।
ਇਠਨੀ ਟੁੱਟ ਕਰ ਤਿੰਬੇਰੇ।
ਸਹਿਜੇ ਸਹਿਜੇ ਮਹਾਰਾਜ ਜੀ ਕੋਲੋਂ ਨਮਸਕਾਰਾਂ ਕਰਕੇ ਉੱਠ ਕੇ ਚੱਲੇ ਹਨ।
ਕਰ ਨਮੋ ਜਨਾਏ ਸਨੇਹੋ।
ਨਮਸਕਾਰ ਕਰ ਕਰਕੇ ਸਤਿਗੁਰਾਂ ਦੇ ਚਰਨਾਂ ਵਿੱਚ ਆਪਣਾ ਸਨੇਹ ਆਪਣਾ ਪਿਆਰ ਜਣਾਉਂਦੇ ਹਨ।
ਕਮਨੇ ਡੇਰਨ ਬਿਖੈ ਛਿਓ।
ਔਰ ਆਪੋ ਆਪਣਿਆਂ ਡੇਰਿਆਂ ਨੂੰ ਜਿੱਥੋਂ ਜਿੱਥੋਂ ਆਏ ਸਨ ਉਹਨਾਂ ਡੇਰਿਆਂ ਵੱਲ ਪ੍ਰਸਥਾਨ ਹੋਏ ਕੀਤਾ ਹੈ, ਕੂਚ ਕੀਤਾ ਹੈ।
ਪੁਨ ਸਗਰੇ ਰਾਜਨ ਕੀ ਰਾਣੀ, ਦਰਸ਼ਨ ਕੋ ਚਿਤ ਚੈਤ ਮਾਨੇ।
ਇਹਨਾਂ ਰਾਜਿਆਂ ਦੀਆਂ ਜਿਹੜੀਆਂ ਰਾਣੀਆਂ ਸਨ ਉਹਨਾਂ ਦੇ ਮਨ ਚ ਵੀ ਦਰਸ਼ਨਾਂ ਦੀ ਕਾਂਖਾ ਹੋਈ, ਉਹ ਵੀ ਆਈਆਂ ਹੋਈਆਂ ਸੀ। ਮੇਲਾ ਜੋ ਸੀ ਰਵਾਲਸਰ ਦੇ ਤੀਰਥ ਦਾ, ਉਹ ਵੀ ਮੇਲਾ ਵੇਖਣ ਆਈਆਂ ਹੋਈਆਂ ਤੇ ਉਹਨਾਂ ਦੇ ਮਨ ਚ ਵੀ ਇੱਛਾ ਸੀ ਕਿ ਅਸੀਂ ਵੀ ਦਸਵੇਂ ਪਾਤਸ਼ਾਹ ਦੇ ਦਰਸ਼ਨ ਕਰੀਏ, ਜਿੰਨੇ ਰਾਜਿਆਂ ਦੀਆਂ ਰਾਣੀਆਂ ਹਨ।
ਬੂਝ ਬੂਝ ਰਾਜਨ ਕੇ ਸੰਗਾ।
ਉਹ ਆਪੋ ਆਪਣਿਆਂ ਰਾਜਿਆਂ ਦੇ ਕੋਲੋਂ ਪੁੱਛ ਕੇ ਉਹਨਾਂ ਕੋਲੋਂ ਆਗਿਆ ਲੈ ਕੇ
ਦੇਖਣ ਧਰੇ ਉਮੰਗਾ।
ਜਿੰਨੀਆਂ ਰਾਣੀਆਂ ਸਨ ਇਕੱਠੀਆਂ ਹੋ ਕੇ ਮਹਾਰਾਜ ਗੁਰੂ ਕਲਗੀਧਰ ਦੇ ਦਰਸ਼ਨ ਕਰਨ ਵਾਸਤੇ ਬੜੀ ਭਾਰੀ ਉਮੰਗ ਧਾਰਨ ਕਰਕੇ ਆਈਆਂ ਹਨ।
ਪ੍ਰਥਕ ਪ੍ਰਥਕ ਨਿਜ ਧਰੀ ਉਪਾਇਨ।
ਪਿਟਾਵਾਂ ਲੈ ਕੇ ਆਈਆਂ ਨੇ, ਵੱਖੋ ਵੱਖਰੀਆਂ ਪਿਟਾਵਾਂ ਉਹ ਮਹਾਰਾਜ ਜੀ ਦੇ ਚਰਨਾਂ ਵਿੱਚ ਭੇਟ ਕੀਤੀਆਂ ਹਨ।
ਪਰਸੇ ਆਨ ਕਮਲ ਸੰਪਾਇਨ,
ਆ ਕੇ ਸਤਿਗੁਰੂ ਸੱਚੇ ਪਾਤਸ਼ਾਹ ਦੇ ਪਵਿੱਤਰ ਚਰਨਾਂ ਕਮਲਾਂ ਨੂੰ ਪਰਸਿਆ ਹੈ।
ਪੂਰਨ ਚੰਦ ਬਦਨ ਕੀ ਓਰਾ,
ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਦਾ ਸੋਹਣਾ ਸਰੂਪ, ਕਹਿੰਦੇ ਜਿਵੇਂ ਪੂਰਨਮਾਸ਼ੀ ਦਾ ਚੰਦਰਮਾ ਹੁੰਦਾ ਹੈ, ਉਹ ਤਾਂ ਕਹਿੰਦੇ ਇੰਨਾ ਸੁੰਦਰ ਨਹੀਂ ਹੁੰਦਾ ਜਿੰਨੀ ਸੁੰਦਰਤਾ ਸਤਿਗੁਰਾਂ ਦੇ ਸਰੂਪ ਦੇ ਉੱਤੇ ਹੈ। ਮਹਾਰਾਜ ਜੀ ਦਾ ਸਰੂਪ ਸੁੰਦਰ ਚੰਦਰਮਾ ਜੈਸਾ, ਉਹਦੇ ਵਾਲੇ ਰਾਣੀਆਂ ਆ ਕੇ ਵੇਖਦੀਆਂ ਹਨ।
ਸਭ ਰਾਣੀ ਦ੍ਰਿਗ ਕੀਨ ਚਕੋਰਾ,
ਸਤਿਗੁਰਾਂ ਦਾ ਸਰੂਪ ਚੰਨ ਹੈ ਔਰ ਰਾਣੀਆਂ ਨੇ ਆਪਣੇ ਨੇਤਰਾਂ ਨੂੰ ਚਕੋਰ ਬਣਾ ਲਿਆ ਹੈ। ਚਕੋਰਾਂ ਵੱਤ ਨੇਤਰਾਂ ਨੂੰ ਕਰਕੇ ਮਹਾਰਾਜ ਜੀ ਦੇ ਚੰਨ ਜੈਸੇ ਸੁੰਦਰੇ ਸਰੂਪ ਨੂੰ, ਸੋਹਣੇ ਮੁਖੜੇ ਨੂੰ ਵੇਖਦੀਆਂ, ਦਰਸ਼ਨ ਦੀਦਾਰ ਕਰਦੀਆਂ ਹਨ।
ਹੋਰ ਸਰੂਪ ਸੂਰਜ ਸਮ ਭਾਸੇ,
ਇਸ ਤਰ੍ਹਾਂ ਕਹਿ ਲਈਏ ਕਿ ਸਤਿਗੁਰਾਂ ਦਾ ਸਰੂਪ ਸੂਰਜ ਦੇ ਸਮਾਨ ਪ੍ਰਕਾਸ਼ ਕਰ ਰਿਹਾ ਹੈ।
ਕਮਲ ਬਿਲੋਚਨ ਸਭਨ ਵਿਕਾਸੇ,
ਇਹਨਾਂ ਰਾਣੀਆਂ ਦੀਆਂ ਅੱਖਾਂ ਕਮਲ ਦੇ ਫੁੱਲਾਂ ਵਾਂਗੂ ਹੋ ਗਈਆਂ ਤੇ ਕਮਲ ਦੇ ਫੁੱਲਾਂ ਵਾਂਗੂ ਖਿੜੀਆਂ ਹੋਈਆਂ ਵਿਗਾਸ ਕਰ ਰਹੀਆਂ ਹਨ।
ਇੱਕ ਵਾਰ ਤਨ ਕੀ ਸੁਧ ਭੂਲੇ, ਇੱਕ ਸਰੂਪ ਸਭ ਰਨ ਨੀ ਝੂਲੇ,
ਇੱਕੋ ਵਾਰ ਇਹਨਾਂ ਨੂੰ ਆਪਣੇ ਤਨਾਂ ਦੀ ਸੁਧ ਬੁੱਧ ਭੁੱਲ ਗਈ ਰਾਣੀਆਂ ਨੂੰ, ਔਰ ਮਹਾਰਾਜ ਜੀ ਦਾ ਸਰੂਪ ਵੇਖ ਕੇ ਸਾਰੀਆਂ ਰਾਣੀਆਂ ਝੂਲ ਰਹੀਆਂ ਨੇ ਕੈਸੇ ਆਨੰਦ ਵਿੱਚ, ਜਿਹੜਾ ਆਨੰਦ ਅਕਹਿ ਹੈ, ਜਿਹੜਾ ਆਨੰਦ ਅਸਹਿ ਹੈ, ਐਸੇ ਆਨੰਦ ਵਿੱਚ ਝੂਲ ਰਹੀਆਂ ਨੇ, ਆਨੰਦ ਮਾਣ ਰਹੀਆਂ ਹਨ।
ਕਹੇ ਪਰਸ ਪਰ ਹੇ ਅਲੀ ਜਾਨ, ਸੁੰਦਰ ਕ੍ਰਿਸ਼ਨ ਸੁਨਿਓ ਹਮ ਕਾਨ,
ਆਪਸ ਵਿੱਚ ਗੱਲਾਂ ਕਰਦੀਆਂ, ਹੇ ਅਲੀ, ਅਲੀ ਕਹਿੰਦੇ ਨੇ ਸਖੀ ਨੂੰ, ਹੇ ਸਖੀ ਆਪਣੇ ਨਾਲ ਦੀਆਂ ਰਾਣੀਆਂ ਨਾਲ, ਆਪਣੇ ਨਾਲ ਦੀਆਂ ਸਾਥਣਾਂ ਨਾਲ ਗੱਲਾਂ ਕਰਦੀਆਂ, ਹੇ ਸਖੀ ਸੁਣਿਆ ਸੀ ਕਿ ਭਗਵਾਨ ਕ੍ਰਿਸ਼ਨ ਜੀ ਬੜੇ ਸੁੰਦਰ ਹੋਏ ਨੇ, ਉਹਨਾਂ ਨੂੰ ਸ਼ਿਆਮ ਸੁੰਦਰ ਕਹਿੰਦੇ ਨੇ, ਕਹਿੰਦੇ ਸੁਣਿਆ ਸੀ ਕਿ ਭਗਵਾਨ ਕ੍ਰਿਸ਼ਨ ਜੀ ਬੜੇ ਸੁੰਦਰ ਹੋਏ ਨੇ,
ਕੋਪਿਕ ਬਿਰ ਮੈਂ ਨਰ ਨਾਰੀ,
ਇਤਨੇ ਸੁੰਦਰ ਸੀ ਭਗਵਾਨ ਕ੍ਰਿਸ਼ਨ ਜੀ ਕਿ ਉਹਨਾਂ ਦਾ ਸਰੂਪ ਵੇਖ ਕੇ ਜਿਹੜਾ ਵੀ ਨਰ ਨਾਰੀ ਵੇਖਦਾ ਸੀ ਬਿਰਮ ਜਾਂਦਾ ਸੀ।
ਵਿੱਚ ਪੁਰਾਣਨ ਕਥਾ ਉਚਾਰੀ,
ਇਹਨਾਂ ਪੁਰਾਣਾਂ ਦੇ ਵਿੱਚ ਕਥਾ ਲਿਖੀ ਹੋਈ ਹੈ।
ਸੋ ਇਨ ਸਮ ਹੋਏ ਗੋ ਕਹਿ ਨਾਹਿਨ, ਕਾਮ ਕਹਾ ਸਮ ਤਨ ਕਾ ਦਾਹਨ,
ਕਹਿੰਦੇ ਵੀ ਉਹ ਭਗਵਾਨ ਕ੍ਰਿਸ਼ਨ ਜੀ ਦੀ ਸੁੰਦਰਤਾ ਜਿਹੜੀ ਅਸੀਂ ਪੁਰਾਣਾਂ ਵਿੱਚ ਸੁਣੀ ਹੈ, ਕਹਿੰਦੇ ਉਹਦੇ ਨਾਲੋਂ ਵੀ ਜ਼ਿਆਦਾ ਸੁੰਦਰ ਗੁਰੂ ਕਲਗੀਧਰ ਦਾ ਸਰੂਪ ਹੈ, ਕਹਿੰਦੇ ਉਹ ਕ੍ਰਿਸ਼ਨ ਜੀ ਵੀ ਇਹਨਾਂ ਵਰਗੇ ਸੁੰਦਰ ਖਬਰੇ ਹੋਣਗੇ ਕਿ ਨਹੀਂ ਹੋਣਗੇ, ਪਰ ਇਹ ਤਾਂ ਸਾਡੇ ਸਾਹਮਣੇ ਪ੍ਰਤੱਖ ਬੈਠੇ ਨੇ ਸੁੰਦਰਤਾ ਦੀ ਮੂਰਤ, ਜਿਨ੍ਹਾਂ ਦਾ ਸਵਰੂਪ ਵੇਖ ਕੇ ਤਨ ਦੇ ਅੰਦਰ ਜਿਹੜਾ ਕਾਮ ਹੈ ਉਹਦਾ ਦਹਿਨ ਹੋ ਜਾਂਦਾ ਹੈ, ਨਾਸ ਹੋ ਜਾਂਦਾ ਹੈ।
ਲਾਜ ਜਹਾਜ ਨੈਣ ਨਿਆਰੇ,
ਨੇਤਰ ਵੇਖੋ ਇਹਨਾਂ ਦੇ ਕਿੰਨੇ ਸੁੰਦਰ ਨੇ, ਲੀ ਸਖੀ, ਹੇ ਅਲੀ ਵੇਖੋ ਇਹਨਾਂ ਦੇ ਨੇਤਰ ਕਿੰਨੇ ਸੁੰਦਰ ਹਨ। ਜਿਵੇਂ ਗੁਰੂ ਕਲਗੀਧਰ ਜੀ ਨੇ ਲਿਖਿਆ ਨਾ ਦਸਮ ਦੇ ਵਿੱਚ, ਸਿੱਤਤਾ ਬਭੂਤ ਅਤੇ ਮੇਖ ਲਈ ਨਵੇਖ ਸੰਧੀ, ਅੰਜਨ ਦੀ ਸੇਲੀ ਦਾ ਸੁਭਾਵ ਸੁਭ ਭਾਖਣਾ, ਤੇ ਇਹੋ ਜਿਹਾ ਕਹਿੰਦੇ ਸੁੰਦਰ ਸਰੂਪ ਹੈ, ਕਹਿੰਦੇ ਨੇਤਰ ਇਸ ਤਰ੍ਹਾਂ ਨੇ ਮਾਨੋ ਜਿਵੇਂ ਲਾਜ ਦਾ ਜਹਾਜ਼ ਹੋਣ, ਅਣਹਾਰੇ ਤਿੱਖੇ ਨੇਤਰ ਹਨ, ਅਣੀਆਂ ਵਾਲੇ ਤਿੱਖੇ ਨੇਤਰ ਹਨ, ਮਾਨੋ ਕਟਾਰਾ ਵਾਂਗੂ ਹਿਰਦੇ ਨੂੰ ਖਿੱਚ ਕੇ ਚਬੋ ਦੇਣ ਵਾਲੇ ਨੇ, ਜੈਸੇ ਗੁਰੂ ਨਾਨਕ ਪਾਤਸ਼ਾਹ ਦੇ ਬਚਨ ਹਨ, ਤੇਰੇ ਮੁੰਦ ਕਟਾਰੇ ਜੇਵੜਾ ਤਿੰਨ ਲੋਭੀ ਲੋਭ ਲੁਭਾਇਆ, ਮੁੰਦ ਕਟਾਰੇ, ਕਟਾਰ ਦਾ ਮਤਲਬ ਹੁੰਦਾ ਕਟਾਰ ਤਿੱਖੀ, ਕਹਿੰਦੇ ਹੇ ਪ੍ਰਭੂ ਤੇਰੇ ਜਿਹੜੇ ਨੇਤਰ ਨੇ ਇਸ ਤਰ੍ਹਾਂ ਲੱਗਦਾ ਜਿਵੇਂ ਕਟਾਰ ਵਾਂਗੂ ਤਿੱਖੇ, ਸਾਡੇ ਕਲੇਜੇ ਨੂੰ ਵਿੱਚੋਂ ਹੀ ਵਿੰਨ ਕੇ ਪਰੋ ਕੇ ਕੱਢ ਕੇ ਪਾਰ ਨਿਕਲ ਜਾਣ ਵਾਲੇ ਹਨ, ਐਸੇ ਸੁੰਦਰ ਨੇਤਰ ਹਨ।
ਖੰਜਨ ਕੰਜਨ ਕੌਣ ਵਿਚਾਰੇ,
ਕਹਿੰਦੇ ਇਸ ਤਰ੍ਹਾਂ ਦੇ ਸੁੰਦਰ ਖੰਜਨ ਕੰਜਨ ਸੁੰਦਰ ਨੇਤਰ ਨੇ ਕੌਣ ਵਿਚਾਰ ਕਰਕੇ ਦੱਸ ਸਕੇ ਕਿ ਕਿਤਨੇ ਸੁੰਦਰ ਹਨ।
ਧੰਨ ਤ੍ਰਿਆ ਬੜ ਪਾਗੀ ਸੋਵੇ, ਇਨਸੋ ਹੱਸ ਬੋਲਤ ਹੈ ਜੋਏ,
ਧਨ ਹਨ ਉਹ ਤ੍ਰਿਮਤਾ, ਧਨ ਹਨ ਉਹ ਇਸਤਰੀਆਂ, ਜਿਹੜੀਆਂ ਇਹਨਾਂ ਨਾਲ ਹੱਸ ਕੇ ਬੋਲਦੀਆਂ ਹੋਣਗੀਆਂ, ਯਾਨੀ ਕਿ ਮਾਤਾਵਾਂ ਵੱਲ ਇਸ਼ਾਰਾ ਕਰ ਰਹੀਆਂ ਨੇ ਰਾਣੀਆਂ। ਧੰਨ ਹਨ ਉਹ ਮਾਤਾਵਾਂ ਜਿਹੜੀਆਂ ਇਹਨਾਂ ਦੇ ਨਾਲ ਹੱਸ ਕੇ ਬੋਲਦੀਆਂ ਹੋਣਗੀਆਂ, ਇਹਨਾਂ ਦੇ ਨਾਲ ਬੈਠ ਕੇ ਘੰਟਿਆਂ ਬੱਧੀ ਬਚਨ ਕਰਦੀਆਂ ਹੋਣਗੀਆਂ।
ਸੁਣਤ ਰਹੀ ਅਮਸਾ ਦੀ ਸ਼ਰੋਨ,
ਅਸੀਂ ਸਭ ਨੇ ਆਪਣਿਆਂ ਕੰਨਾਂ ਵਿੱਚ ਸੁਣਿਆ ਸੀ,
ਗੁਰ ਸਮਰੂਪ ਨਹੀਂ ਕਿਤ ਲੋਨ,
ਗੁਰੂ ਕਲਗੀਧਰ ਜੀ ਵਰਗਾ ਸਰੂਪ ਕਿਤੇ ਨਹੀਂ ਆ। ਸੁਣਿਆ ਜ਼ਰੂਰ ਸੀ ਹੁਣ ਤਾਈਂ ਕੰਨਾਂ ਵਿੱਚ ਕਿ ਗੁਰੂ ਕਲਗੀਆਂ ਵਾਲੇ ਪਾਤਸ਼ਾਹ ਵਰਗਾ ਕੋਈ ਦੂਜਾ ਨਹੀਂ, ਤੁਧ ਬਿਨ ਦੂਜਾ ਨਾਹੀਂ ਕੋਏ। ਸੁਣਿਆ ਸੀ ਹੁਣ ਤਾਈਂ ਕਿ ਇਹਨਾਂ ਵਰਗਾ ਸੁੰਦਰ ਸਰੂਪ ਕਿਸੇ ਦਾ ਨਹੀਂ।
ਰਹੀ ਸਿਹਾਵਤ ਹੇਰਨ ਕਾਰਨ, ਬੜੇ ਭਾਗ ਕੀਏ ਅੱਜ ਨਿਹਾਰਨ,
ਪਰ ਅੱਜ ਸਾਨੂੰ ਇਹਨਾਂ ਦੇ ਦਰਸ਼ਨ ਹੋ ਗਏ ਨੇ, ਔਰ ਜਿਨ੍ਹਾਂ ਦੇ ਦਰਸ਼ਨਾਂ ਦੀ ਸਾਡੇ ਅੰਦਰ ਵੱਡੀ ਭਾਰੀ ਸਿਹਾਵਤ ਇੱਛਾ ਸੀ, ਅੱਜ ਵੱਡਿਆਂ ਭਾਗਾਂ ਕਰਕੇ ਸਾਡੇ ਤਾਂ ਕੋਈ ਕਰਮ ਹੀ ਜਾਗੇ ਨੇ। ਪਤਾ ਨਹੀਂ ਕੋਈ ਪੂਰਵਲੇ ਜਨਮਾਂ ਦੀ ਤਪੱਸਿਆ ਹੋਵੇ, ਪੂਰਵਲੇ ਜਨਮਾਂ ਦੇ ਕੋਈ ਕੀਤੇ ਚੰਗੇ ਕਰਮ ਹੋਣ, ਜਿਨ੍ਹਾਂ ਦਾ ਫਲ ਅੱਜ ਗੁਰੂ ਕਲਗੀਧਰ ਜੀ ਦੇ ਦਰਸ਼ਨ ਕਰਕੇ ਸਾਨੂੰ ਸਾਰੀਆਂ ਨੂੰ ਪ੍ਰਾਪਤ ਹੋਏ ਹਨ।
ਗੁਰ ਸਰੂਪ ਬੜ ਜਾਲ ਫਸੀ ਹੈ,
ਸਤਿਗੁਰਾਂ ਦਾ ਸਰੂਪ ਇਹੋ ਜਿਹਾ ਸੁੰਦਰ ਹੈ ਮਾਨੋ ਵੱਡੇ ਜਾਲ ਵਾਂਗੂ ਹੋਵੇ, ਔਰ ਉਸ ਜਾਲ ਦੇ ਵਿੱਚ ਸਾਰੀਆਂ ਰਾਣੀਆਂ ਫਸ ਗਈਆਂ ਹੋਣ।
ਮ੍ਰਿਗੀ ਸਮਾਨ ਨਹੀਂ ਨਿਕਸੀ ਹੈ,
ਜਾਲ ਚ ਹਿਰਨ ਫਸ ਜਾਂਦਾ ਨਾ, ਏਦਾਂ ਮਿਰਗੀ ਹਿਰਨੀ ਦੇ ਸਮਾਨ, ਹਿਰਨੀਆਂ ਦੇ ਸਮਾਨ ਗੁਰੂ ਸਾਹਿਬ ਦੇ ਸਰੂਪ ਰੂਪੀ ਜਾਲ ਵਿੱਚ ਇਹ ਫਸੀਆਂ ਹੋਈਆਂ ਬਾਹਰ ਨਹੀਂ ਪੀ ਨਿਕਲਦੀਆਂ।
ਇੱਕ ਟੱਕ ਦੇਖ ਨਾ ਪਲਕ ਮਿਲਾ ਮੈਂ,
ਇੱਕ ਟੱਕੀ ਲਾ ਕੇ ਮਹਾਰਾਜ ਜੀ ਵੱਲ ਵੇਖਦੀਆਂ ਨੇ, ਆਪਣੀਆਂ ਅੱਖਾਂ ਨੂੰ ਝਪਕਦੀਆਂ ਤੱਕ ਵੀ ਨਹੀਂ।
ਇਹ ਸਖੀ ਕਹਾਂ ਦਰਸ ਪੁਨ ਪਾਵੈ,
ਇਹ ਸਖੀ ਦਰਸ਼ਨ ਕਰ ਲੋ ਜਿੰਨੇ ਹੁੰਦੇ ਨੇ, ਕਿਉਂਕਿ ਐਸੇ ਦਰਸ਼ਨ ਮੁੜ ਆਪਾਂ ਨੂੰ ਕਿੱਥੇ ਮਿਲਣੇ ਹਨ, ਕਿੱਥੇ ਪ੍ਰਾਪਤ ਹੋਣੇ ਹਨ।
ਭਈ ਬਿਸਮ ਠਹਿਰੀ ਚਿਰਕਾਲ,
ਹੈਰਾਨ ਹੀ ਹੋ ਗਈਆਂ, ਕਹਿੰਦੇ ਹੱਕੀਆਂ ਬੱਕੀਆਂ ਹੀ ਹੋ ਗਈਆਂ ਦਰਸ਼ਨ ਕਰਕੇ, ਇੱਕ ਟੱਕੀ ਲਾ ਕੇ ਮਹਾਰਾਜ ਜੀ ਦੇ ਦਰਸ਼ਨ ਕਰਦੀਆਂ ਰਹੀਆਂ।
ਦਿਨ ਮੈਂ ਹੁਤੀ ਜੋ ਬਿਰਦਾ ਬਾਲ,
ਉਹਨਾਂ ਵਿੱਚ ਜਿਹੜੀਆਂ ਬੁੱਢੀਆਂ ਰਾਣੀਆਂ ਸਨ, ਬਜ਼ੁਰਗ ਰਾਣੀਆਂ ਸਨ,
ਸਭ ਰਾਨਨ ਕੋ ਮਨ ਕੀ ਜਾਨ, ਉੱਠੇ ਗੁਰੂ ਪਗ ਬੰਧਨ ਠਾਨ।
ਰਾਣੀਆਂ ਦੇ ਮਨਾਂ ਦੀ ਜਾਣ ਕੇ ਫਿਰ ਉਹ ਬਜ਼ੁਰਗ ਰਾਣੀਆਂ ਜਿਹੜੀਆਂ ਸਨ ਉਹ ਉੱਠੀਆਂ ਨੇ ਉਸ ਵੇਲੇ ਮਹਾਰਾਜ ਜੀ ਦੇ ਚਰਨਾਂ ਤੇ ਵੰਦਨਾ ਕਰਕੇ।
ਈਟ ਨੀਟ ਉੱਠ ਗਮਨੀ ਸਾਰੇ,
ਇੱਦਾਂ ਹੌਲੇ ਹੌਲੇ ਸਹਿਜੇ ਸਹਿਜੇ ਸਾਰੀਆਂ ਰਾਣੀਆਂ ਮਹਾਰਾਜ ਜੀ ਦੇ ਚਰਨਾਂ ਵਿੱਚੋਂ ਉੱਠ ਕੇ ਨਮਸਕਾਰਾਂ ਕਰਕੇ ਗਈਆਂ ਹਨ।
ਦੀ ਲਾਜ ਸੁਖਤੇ ਨਾਰੇ,
ਔਰ ਲਾਜ ਦੇ ਵਿੱਚ ਬੰਨੀਆਂ ਹੋਈਆਂ ਔਰ ਸੁਖਚਿਤ ਹਨ।
ਜਬ ਸਭ ਗਈ ਕਥਤ ਗੁਣ ਗੁਣ ਕੇ,
ਜਦੋਂ ਗਈਆਂ ਸਾਰੀਆਂ ਸਾਰੀਆਂ ਗੁਣ ਗਾਉਂਦੀਆਂ ਜਾ ਰਹੀਆਂ ਮਹਾਰਾਜ ਦਸਵੇਂ ਪਾਤਸ਼ਾਹ ਦੇ।
ਚਲੀ ਹਾਰ ਕਰ ਜਨ ਨਿਜ ਮਨ ਕੋ,
ਕਹਿੰਦੇ ਮਾਨੋ ਆਪਣਾ ਮਨ ਹੀ ਹਾਰ ਕੇ ਚੱਲੀਆਂ ਨੇ ਦਸਵੇਂ ਪਾਤਸ਼ਾਹ ਦੇ ਚਰਨਾਂ ਵਿੱਚ।
ਸੈਲਪਤੀ ਚੰਬਿਆਲ ਕੁਮਾਰੇ,
ਪਾਤਸ਼ਾਹ ਜੀ ਇਹਨਾਂ ਦੇ ਵਿੱਚ ਇੱਕ ਚੰਬਿਆਲ ਦਾ ਰਾਜਾ ਸੀ, ਚੰਬਿਆਲ ਰਿਆਸਤ ਹੈ, ਚੰਬਾ ਵੀ ਕਹਿੰਦੇ ਨੇ, ਚੰਬਾ ਰਿਆਸਤ ਹੈ। ਚੰਬੇ ਦਾ ਇੱਕ ਰਾਜਾ ਸੀ, ਉਹਦੀ ਇੱਕ ਲੜਕੀ ਸੀ, ਚੰਬਾ ਕੁਮਾਰੀ ਉਹਦੀ ਇੱਕ ਲੜਕੀ ਸੀ।
ਚੰਬਿਆਲ ਕੁਮਾਰੇ ਨੇ ਵਿਆਹੀ ਸੋਤੀ ਕੁਵਾਰੇ,
ਚੰਬੇ ਦੇ ਰਾਜੇ ਦੀ ਇੱਕ ਲੜਕੀ ਸੀ, ਰਾਜਕੁਮਾਰੀ ਸੀ, ਉਹ ਵਿਆਹੀ ਨਹੀਂ ਸੀ ਹੋਈ, ਕੁਵਾਰੀ ਸੀ, ਉਹਦਾ ਕਿਤੇ ਹਾਲੇ ਵਿਆਹ ਨਹੀਂ ਸੀ ਹੋਇਆ, ਪਰ ਉਹ ਜਵਾਨੀ ਦੀ ਉਮਰ ਵਿੱਚ ਸੀ।
ਉਤੀ ਚਿਤਰਨੀ ਚਿਤਰ ਸਰੂਪਾ,
ਚਾਰ ਪ੍ਰਕਾਰ ਦੀਆਂ ਇਸਤਰੀਆਂ ਦੀਆਂ ਜਾਤੀਆਂ ਹੁੰਦੀਆਂ, ਚਾਰ ਹੀ ਪ੍ਰਕਾਰ ਦੇ ਪੁਰਖ ਹੁੰਦੇ ਨੇ, ਚਾਰ ਪ੍ਰਕਾਰ ਦੀਆਂ ਇਸਤਰੀਆਂ, ਪਦਮਨੀ, ਚਿਤਰਨੀ, ਹਸਤਨੀ, ਗਰੁੜਨੀ, ਏਦਾਂ ਇਹ ਚਾਰ ਕਿਸਮਾਂ ਹੁੰਦੀਆਂ ਨੇ। ਪਦਮਨੀ ਤੋਂ ਬਾਅਦ ਦੂਜੀ ਕਿਸਮ ਦੀ ਜਿਹੜੀ ਇਸਤਰੀ ਦੀ ਜਾਤੀ ਹੁੰਦੀ ਉਹਨੂੰ ਚਿਤਰਨੀ ਕਹਿੰਦੇ ਹਨ। ਕਹਿੰਦੇ ਚਿਤਰਨੀ ਜਾਤੀ ਦੀ ਇਹ ਜਿਹੜੀ ਇਸਤਰੀ ਸੀ, ਇਹ ਚੰਬਿਆਲ ਕੁਮਾਰੀ, ਚੰਬੇ ਦੇ ਰਾਜੇ ਦੀ ਲੜਕੀ, ਰਾਜਕੁਮਾਰੀ।
ਕਵਿਤਾ ਕਰਤੀ ਗੁਣ ਅਨੁਪਾ,
ਕਵਿਤਾ ਨਾਲ ਬੜਾ ਪਿਆਰ ਕਰਦੀ ਸੀ, ਕਿਉਂਕਿ ਜਿਹੜੀਆਂ ਚਿਤਰਨੀ ਜਾਤੀ ਦੀਆਂ ਇਸਤਰੀਆਂ ਹੁੰਦੀਆਂ ਨੇ ਉਹਨਾਂ ਨੂੰ ਕਵਿਤਾ ਬੜੀ ਵਧੀਆ ਲੱਗਦੀ ਹੈ, ਉਹਨਾਂ ਨੂੰ ਗੀਤ ਸੰਗੀਤ ਬੜਾ ਵਧੀਆ ਲੱਗਦਾ ਹੈ, ਔਰ ਇਹ ਜਿਹੜੀ ਕਵਿਤਾ ਰਚਦੀ ਸੀ ਕਵਿਤਾ ਨਾਲ ਇਹਦਾ ਬੜਾ ਪਿਆਰ ਸੀ, ਕਾਵਿ ਸ਼ੈਲੀ ਦੇ ਵਿੱਚ ਬੜੀ ਨਿਪੁੰਨ ਸੀ।
ਸੁਨਤ ਹੁਤੀ ਗੁਰ ਰਚੀ ਸੁਬਾਨੇ, छंद सवैये आदमाने।
सतगुरां दी बाणी भी सुनी सी कलगीधर दी, बड़े बड़े सोहने छंद सवैये जिहड़े दसवें पातशाह दे रचे हुए सी, ਉਹ ਇਸ ਰਾਜਕੁਮਾਰੀ ਨੇ ਸੁਣੇ ਹੋਏ ਸਨ।
ਪੜ ਪੜ ਹਰਕਤ ਵੇਖ ਨੇਰੇ,
ਚੰਬੇ ਦੇ ਰਾਜੇ ਦੀ ਇਹ ਲੜਕੀ ਪੜ ਪੜ ਕੇ ਬੜੀ ਖੁਸ਼ ਹੁੰਦੀ ਸੀ ਦਸਵੇਂ ਪਾਤਸ਼ਾਹ ਦੇ ਛੰਦਾਂ ਨੂੰ, ਦਸਵੇਂ ਪਾਤਸ਼ਾਹ ਦੇ ਸਵਈਆਂ ਨੂੰ।
ਰਸ ਸ਼ਿੰਗਾਰ ਅਧਿਕ ਜੈ ਹੀਰੇ,
ਮਹਾਰਾਜ ਜੀ ਦੀ ਬਾਣੀ ਚ ਕਿਉਂਕਿ ਨੌ ਰਸ ਹੁੰਦੇ ਨੇ ਕਵਿਤਾ ਦੇ, ਤੇ ਕਲਗੀਧਰ ਦੀ ਬਾਣੀ ਵਿਚ ਸ਼ਿੰਗਾਰ ਰਸ ਵੀ ਹੈ। ਜਦੋਂ ਸ਼ਿੰਗਾਰ ਰਸ ਦਾ ਵਰਣਨ ਕਰਦੇ ਨੇ ਉਦੋਂ ਕਈ ਭਰਮ ਵੀ ਜਾਂਦੇ ਨੇ ਵੀ ਇਹ ਸ਼ਿੰਗਾਰ ਰਸ ਵਰਣਨ ਹੋ ਰਿਹਾ, ਦਸਵੇਂ ਪਾਤਸ਼ਾਹ ਨਹੀਂ ਕਹਿ ਸਕਦੇ ਤੋ, ਕਿਉਂਕਿ ਕਵਿਤਾ ਦੇ ਗੁਣ ਨੇ। ਇਹ ਤਾਂ ਉਹੀ ਜਾਣੇਗਾ ਨਾ ਜਿਹੜਾ ਕਵਿਤਾ ਦਾ ਰਸੀਆ ਕਵਿਤਾ ਦਾ ਭੇਦ ਸਮਝਦਾ। ਹੁਣ ਜਿਹਨੂੰ ਪਤਾ ਹੀ ਨਹੀਂ ਕਿ ਕਵਿਤਾ ਕੀ ਹੈ, ਜਿਵੇਂ ਕਹਿ ਦਿੰਦੇ ਨੇ ਨਾ ਬਾਂਦਰ ਕੀ ਜਾਣੇ ਅਦਰਕ ਦਾ ਸਵਾਦ, ਏਦਾਂ ਜਿਹਨੂੰ ਪਤਾ ਹੀ ਨਹੀਂ ਵੀ ਕਵਿਤਾ ਕੀ ਹੁੰਦੀ ਆ, ਉਹਨੂੰ ਕੀ ਪਤਾ ਵੀ ਰਸ ਕੀ ਹੁੰਦੇ ਨੇ। ਇਹ ਤਾਂ ਉਹੀ ਜਾਣੇ ਜਿਹੜਾ ਕਵਿਤਾ ਦਾ ਭੇਦ ਸਮਝਦਾ। ਇਹ ਜਿਹੜੀ ਰਾਜਕੁਮਾਰੀ ਸੀ ਇਹਨੂੰ ਕਵਿਤਾ ਦਾ ਪਤਾ ਸੀ, ਇਸ ਕਰਕੇ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਦੀ ਜਿਹੜੀ ਬਾਣੀ ਹੈ ਛੰਦ ਸਵਈਏ ਨੇ, ਉਹਦੇ ਵਿੱਚ ਸ਼ਿੰਗਾਰ ਰਸ ਵੀ ਬੜਾ ਸੁੰਦਰ ਮਹਾਰਾਜ ਜੀ ਨੇ ਵਰਣਨ ਕੀਤਾ ਹੋਇਆ। ਉਹਨੂੰ ਬੜੇ ਧਿਆਨ ਨਾਲ ਬੜੇ ਗਹੁ ਨਾਲੇ ਪੜ੍ਹਦੀ ਹੈ, ਵਾਚਦੀ ਹੈ, ਘੰਟਿਆਂ ਬੱਧੀ ਇੱਕ ਇੱਕ ਨੁਕਤੇ ਨੂੰ ਵੀ ਕਿਹੜਾ ਛੰਦ ਕਿਸ ਤਰੀਕੇ ਨਾਲ ਰਚਿਆ ਹੋਇਆ, ਚਿੱਤਰਪਦਾ ਛੰਦ ਕਿਵੇਂ ਗਾਇਆ ਜਾਂਦਾ ਹੈ, ਸਵਈਆ ਕਿਵੇਂ ਪੜਿਆ ਜਾਂਦਾ ਹੈ, ਕਵਿਤ ਕਿਵੇਂ ਪੜਿਆ ਜਾਂਦਾ ਹੈ, ਕਿੱਥੇ ਭਾਰ ਪੈਂਦਾ ਹੈ ਛੰਦ ਦਾ, ਕਿੱਥੋਂ ਹੋਲਾ ਪੜਨਾ, ਕਿੱਥੇ ਲਘੂ ਮਾਤਰਾ, ਕਿੱਥੇ ਦੀਰਘ ਮਾਤਰਾ ਹੈ, ਏਦਾਂ ਛੰਦਾਂ ਦੀਆਂ ਸਾਰੀਆਂ ਚਾਲਾਂ ਨੂੰ ਪਿੰਗਲ ਨੂੰ ਭਲੀ ਪ੍ਰਕਾਰ ਨਾਲ ਸਮਝਦੀ ਹੈ।
ਮਨ ਮੈਂ ਐਸੇ ਚਿਤਵਤ ਰਹੀ,
ਏਦਾਂ ਆਪਣੇ ਮਨ ਦੇ ਵਿੱਚ ਬੈਠੀ ਚਿਤਵਦੀ ਰਹਿੰਦੀ ਹੈ।
ਮਾਨੀ ਰਸਵਤ ਗੁਰ ਬੋ ਕਹੇ,
ਸੋਚਦੀ ਹੈ ਕਿ ਗੁਰੂ ਦਸਵੇਂ ਪਾਤਸ਼ਾਹ ਨੇ ਬੜੀ ਸੋਹਣੀ ਰਸੀਲੀ ਸੁੰਦਰ ਬਾਣੀ ਦੀ ਰਚਨਾ ਕੀਤੀ ਹੋਈ ਹੈ।
ਨਈ ਬਰੀਕ ਕਰੀ ਰਸ ਕਨੋ,
ਬੜੀ ਨਵੀਂ ਬਾਣੀ, ਬੜੀ ਬਾਰੀਕ, ਇਹੋ ਜਿਹੇ ਛੰਦ ਅੱਜ ਤੋਂ ਪਹਿਲਾਂ ਕਿਸੇ ਨੇ ਰਚੇ ਹੀ ਕੋਈ ਨਹੀਂ। ਜਿਹੜੇ ਛੰਦ ਕਲਗੀਧਰ ਨੇ ਸ੍ਰੀ ਦਸਮ ਗ੍ਰੰਥ ਸਾਹਿਬ ਚ ਰਚੇ ਨੇ ਨਾ ਖਾਲਸਾ ਜੀ, ਉਹ ਛੰਦ ਅੱਜ ਤੋਂ ਪਹਿਲਾਂ ਕਿਸੇ ਕਵੀ ਨੇ ਰਚੇ ਹੀ ਕੋਈ ਨਹੀਂ। ਇਹੋ ਜਿਹੇ ਸੰਦ ਅਚਕੜਾ ਛੰਦ, ਏਦਾਂ ਦੇ ਸੋਹਣੇ ਸੋਹਣੇ ਛੰਦ ਮਹਾਰਾਜ ਜੀ ਨੇ ਜਦੋਂ ਰਚਦੇ ਨੇ, ਚਾਗੜਦੰਗ ਨਾਗੜਦੰਗ ਬਾਗੜਦੰਗ ਬਾਜੇ, ਗਾਗੜਦੰਗ ਗਾਜੀ ਮਹਾ ਗਜ ਗਾਜੇ, ਏਦਾਂ ਦੇ ਛੰਦ ਕਿਹਨੇ ਰਚਣੇ ਨੇ ਦਸਵੇਂ ਪਾਤਸ਼ਾਹ ਤੋਂ ਬਿਨਾਂ। ਇਹੋ ਜਿਹੇ ਸੁੰਦਰ ਛੰਦ ਜਿਹੜੇ ਰਚੇ ਹੋਏ ਵੇਖਦੀ ਹੈ।
ਰੁਦਰ ਸ਼ਿੰਗਾਰ ਬਿਦਤ ਕਰ ਮਨੋ,
ਇਹਦੇ ਵਿੱਚ ਰੁਦਰ ਰਸ ਵੀ ਹੈ, ਭਿਆਨਕ ਰਸ ਵੀ ਹੈ, ਸ਼ਿੰਗਾਰ ਰਸ ਵੀ ਹੈ, ਬੀਬਤਸ ਰਸ ਵੀ ਹੈ। ਕਹਿੰਦੇ ਏਦਾਂ ਦੇ ਰਸਾਂ ਦੇ ਸਹਿ ਤੇ ਸਤਿਗੁਰਾਂ ਦੀ ਬਾਣੀ ਹੈ।
ਅਦਕ ਸਨੇ ਸੰਗ ਸੋ ਪੜੇ, ਦਰਸ ਕਰਨ ਕੀ ਬਾਛਾ ਬੜੇ,
ਬੜਾ ਸਨੇਹ ਆ ਇਹਦੇ ਮਨ ਵਿੱਚ ਤੇ ਬੜੇ ਸਨੇਹ ਨਾਲ ਮਹਾਰਾਜ ਜੀ ਦੀ ਬਾਣੀ ਪੜ੍ਹਦੀ ਆ, ਔਰ ਇਹਦੇ ਮਨ ਵਿੱਚ ਗੁਰੂ ਸਾਹਿਬ ਦੇ ਦਰਸ਼ਨਾਂ ਦੀ ਬੜੀ ਬੰਚ ਹੈ। ਚੰਬੇ ਦੀ ਇਹ ਰਾਣੀ ਹੈ, ਚੰਬੇ ਦੀ ਰਾਜਕੁਮਾਰੀ ਹੈ, ਔਰ ਇਹਦੇ ਮਨ ਵਿੱਚ ਸਤਿਗੁਰਾਂ ਦੇ ਦਰਸ਼ਨਾਂ ਦੀ ਬੜੀ ਭਾਰੀ ਬਾਂਛਾ ਹੈ।
ਪਿਤ ਸੋ ਪੁੱਛ ਲਿਖੀ ਤਿੰਨ ਪਾਤੇ,
ਇਹਨੇ ਆਪਣੇ ਪਿਤਾ ਨੂੰ ਪੁੱਛਿਆ, ਤੇ ਆਪਣੇ ਪਿਤਾ ਨੂੰ ਪੁੱਛ ਕੇ ਚੰਬੇ ਦੇ ਰਾਜੇ ਨੂੰ ਉਹਦੇ ਕੋਲੋਂ ਪੁੱਛ ਕੇ ਇੱਕ ਚਿੱਠੀ ਗੁਰੂ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਨੂੰ ਲਿਖੀ ਹੈ।
ਨਿਜ ਅਧੀਨਤਾ ਕਰ ਬੋ ਭਾਂਤੇ,
ਜਿਹਨੇ ਆਪਣੇ ਮਨ ਦੀ ਜਿਹੜੀ ਅਧੀਨਤਾ ਹੈ ਉਹ ਸਤਿਗੁਰੂ ਸੱਚੇ ਪਾਤਸ਼ਾਹ ਦੇ ਚਰਣਾਂ ਵਿੱਚ ਬਿਆਨ ਕੀਤੀ।
ਸ਼੍ਰੀ ਸਤਿਗੁਰ ਕੀ ਬਹੁਤ ਵਡਾਏ, ਲਿਖ ਕਰ ਦਾਸੀ ਹੱਥ ਪਠਾਏ।
ਔਰ ਉਸ ਚਿੱਠੀ ਵਿੱਚ ਦਸਵੇਂ ਪਾਤਸ਼ਾਹ ਦੀ ਬੜੀ ਭਾਰੀ ਵਡਿਆਈ ਲਿਖ ਕੇ ਇਹ ਚੰਬੇ ਦੀ ਰਾਜਕੁਮਾਰੀ ਨੇ ਆਪਣੀ ਇੱਕ ਦਾਸੀ ਦੇ ਹੱਥ ਮਹਾਰਾਜ ਜੀ ਦੇ ਕੋਲ ਭੇਜੀ ਹੈ।
ਆਨਦਈ ਸਭ ਕਹਿ ਕਰ ਗਾਥਾ,
ਦਾਸੀ ਆਈ, ਉਹਨੇ ਆ ਕੇ ਸਾਰੀ ਗੱਲ ਦੱਸ ਕੇ ਮਹਾਰਾਜ ਜੀ ਨੂੰ ਚਿੱਠੀ ਦਿੱਤੀ ਹੈ।
ਬਾਚੀ ਤਵੈ ਖੋਲ ਜਗਨਾਥਾ,
ਜਗਨਨਾਥ ਪਾਤਸ਼ਾਹ ਨੇ ਉਹ ਚਿੱਠੀ ਖੋਲੀ ਹੈ ਤੇ ਖੋਲ ਕੇ ਪੜ੍ਹੀ ਹੈ।
ਬਚਨ ਸਾਰਾ ਪਾਉਣਾ, ਦੂਜਾ ਗਾਉਣਾ, ਨਰ ਨਾਰੀ ਤੇ ਦੋਨੋਂ ਪਾਉਣਾ।
ਉਹਦੇ ਵਿੱਚ ਲਿਖਿਆ ਬੜੇ ਗੁੱਝੇ ਸਵਾਲ ਸੀ ਜਿਹੜੀ ਚੰਬੇ ਦੀ ਰਾਜਕੁਮਾਰੀ ਨੇ ਲਿਖਿਆ, ਸਾਰਾ ਕੌਣ ਹੈ, ਪਾਉਣਾ ਕੌਣ ਹੈ, ਦੂਜਾ ਗਾਉਣਾ ਕੀ ਹੈ, ਨਰ ਨਾਰੀ ਤੇ ਦੋਨੋਂ ਪਾਉਣਾ ਇਹ ਕੌਣ ਹਨ, ਏਦਾਂ ਇਹਨੇ ਲਿਖਿਆ ਹੈ।
ਕੁਝ ਖਾਧਾ ਕੁਝ ਲੈ ਕੇ ਸੌਣਾ,
ਕੁਝ ਖਾਧਾ ਹੈ ਕੁਝ ਲੈ ਕੇ ਸੌ ਜਾਣਾ ਹੈ, ਇਹ ਕੀ ਹੈ।
ਪੁੱਤਰ ਦਿਓ ਗੁਰੂ ਜੀ ਕੌਣਾ।
ਇਹ ਗੁਰੂ ਜੀ ਮੈਨੂੰ ਇਹਨਾਂ ਸਵਾਲਾਂ ਦਾ ਜਵਾਬ ਦਿਓ। ਕਵਿਤਾ ਇਹ ਵੀ ਜਾਣਦੀ ਸੀ ਨਾ, ਬੜੀ ਸੋਹਣੇ ਇਸ ਢੰਗ ਨਾਲ ਛੰਦ ਬਣਾ ਕੇ ਇਹਨੇ ਮਹਾਰਾਜ ਜੀ ਦੇ ਕੋਲ ਭੇਜਿਆ, ਗੁਰੂ ਜੀ ਮੈਨੂੰ ਇਹਦਾ ਉੱਤਰ ਦਿਓ। ਇਹ ਕੀ ਉੱਤਰ ਹੈ?
ਦੋਹੇਰਾ ਇਮ ਪਾਤੀ ਪੜ ਦੇਖ ਕੇ ਸਤਗੁਰ ਚਤੁਰ ਵਿਸਾਲ।
ਕਲਗੀਧਰ ਪਾਤਸ਼ਾਹ ਨੇ ਜਦੋਂ ਚਿੱਠੀ ਪੜ੍ਹੀ ਤੇ ਪੜ੍ਹ ਕੇ ਮੇਰੇ ਸਾਹਿਬ ਦੀ ਕਵਿਤਾ ਵੀ ਬੜੇ ਕਮਾਲ ਦੀ ਆ ਤੇ ਸਤਿਗੁਰੂ ਸਮਝਦੇ ਵੀ ਨੇ ਕਵਿਤਾ ਦੇ ਭੇਦ ਨੂੰ।
ਕਾਗਜ਼ ਪਰ ਉੱਤਰ ਲਿਖਿਓ ਪਥ ਦੀਨੋ ਤਤਕਾ।
ਮਹਾਰਾਜ ਜੀ ਨੇ ਇੱਕ ਕਾਗਜ਼ ਦੇ ਉੱਤੇ ਜਵਾਬ ਲਿਖਿਆ ਤੇ ਉਹ ਜਵਾਬ ਲਿਖ ਕੇ ਮਹਾਰਾਜ ਜੀ ਨੇ ਭੇਜਿਆ। ਜਵਾਬ ਕੀ ਲਿਖਿਆ ਉਹ ਸੁਣੋ।
ਜਾਣੋ ਸਾਰਾ ਦੇਵ ਦੇ।
ਕਹਿੰਦੇ ਵੀ ਜਿਹੜਾ ਸਾਰਾ ਹੈ, ਕਿਉਂਕਿ ਉਹਨੇ ਪੁੱਛਿਆ ਸੀ ਵੀ ਸਾਰਾ ਕੌਣ ਹੈ, ਪਾਉਣਾ ਕੌਣ ਹੈ, ਦੂਜਾ ਗਾਉਣਾ ਕੌਣ ਹੈ। ਸਭ ਤੋਂ ਪਹਿਲਾਂ ਉਹਦਾ ਸਵਾਲ ਸੀ ਵੀ ਸਾਰਾ ਕੌਣ ਹੈ ਤੇ ਮਹਾਰਾਜ ਜੀ ਨੇ ਜਵਾਬ ਦਿੱਤਾ ਜਾਣੋ ਸਾਰਾ ਦੇਵ ਦੇ। ਜਿਹੜੀ ਦੇਵਤਿਆਂ ਦੀ ਦੇਹ ਹੈ, ਯਾਨੀ ਕਿ ਸਰੀਰ ਦੇ ਅੰਦਰ ਜਿਹੜੀ ਦਿਵਿਆ ਦੇਹ ਹੈ ਜਿਸ ਨੂੰ ਆਤਮਾ ਕਹਿੰਦੇ ਨੇ, ਉਹ ਪੂਰੀ ਹੈ, ਉਹ ਸਾਰਾ ਯਾਨੀ ਕਿ ਉਹ ਸਾਰਾ ਪੂਰਾ ਹੈ।
ਪਾਉਣਾ ਮਾਨਸ ਦੇ,
ਉਹਦੇ ਜਿਹੜੀ ਮਾਨਸ ਦੇਹ ਹੈ ਇਹ ਪਾਉਣੀ ਹੈ, ਇਹ ਪੂਰੀ ਨੀ ਨਾ ਹੈ, ਇਹ ਪਾਉਣੀ ਹੈ, ਪਤਾ ਨੀ ਕਿਹੜੇ ਵੇਲੇ ਬਿਨਸ ਜਾਵੇ।
ਦੁਬਦਾ ਦੂਜੀ ਕਰੀ ਗਵਨ ਨਰ ਨਾਰੀ ਲਗ ਹੋਏ ਖੇ।
ਜਿਹੜੀ ਦੂਜੀ ਦੁਬਦਾ ਹੈ ਉਹਦੇ ਕਰਕੇ ਦਾ ਗਾਉਣਾ, ਦੂਜਾ ਗਾਉਣਾ ਉਹਨੇ ਪੁੱਛਿਆ ਸੀ ਵੀ ਇਹ ਕੀ ਹੈ। ਮਹਾਰਾਜ ਜੀ ਕਹਿੰਦੇ ਦੁਬਦਾ ਦੂਜੀ ਕਰੀ ਗਵਨ, ਦੂਜੀ ਦੁਬਦਾ ਦੇ ਵਿੱਚ ਜਦੋਂ ਇਹ ਜਾਂਦਾ ਹੈ ਤੇ ਫਿਰ ਅਗਲਾ ਸਵਾਲ ਸੀ ਕਿ ਨਰ ਨਾਰੀ ਲੱਗ ਹੋਈ ਖੇ। ਮਹਾਰਾਜ ਜੀ ਕਹਿੰਦੇ ਨਰ ਤੇ ਜਿਹੜੇ ਨਾਰੀ ਨੇ ਇਹ ਉਹ ਦੁਬਦਾ ਵਿੱਚ ਲੱਗ ਕੇ ਖੇ ਹੋ ਗਏ, ਨਸ਼ਟ ਹੋ ਗਏ।
ਉਬੈ ਲੋਕ ਪਾਉਂਦਾ ਫਿਰੈ ਕੁਝ ਖਾਦਾ ਖਰਚ ਜੋ ਮਾਲ।
ਫਿਰ ਇਹਨੇ ਪੁੱਛਿਆ ਸੀ ਦੋਨੋਂ ਪਾਉਣਾ। ਮਹਾਰਾਜ ਜੀ ਕਹਿੰਦੇ ਉਬੈ ਲੋਕ ਦੋਵਾਂ ਲੋਕਾਂ ਵਿੱਚ ਪਾਉਂਦਾ ਫਿਰਦਾ, ਕਦੇ ਲੋਕ ਵਿੱਚ ਕਦੇ ਪਰਲੋਕ ਵਿੱਚ ਜੰਮਦਾ ਮਰਦਾ ਰਹਿੰਦਾ ਹੈ, ਪਾਉਂਦਾ ਫਿਰੈ ਕੁਝ ਖਾਦਾ ਖਰਚ ਜੋ ਮਾਲ। ਕਹਿੰਦੇ ਜਿਹੜਾ ਕੁਝ ਖਾ ਲਿਆ ਯਾਨੀ ਕਿ ਖਰਚ ਕੀਤਾ, ਉਹਨੇ ਪੁੱਛਿਆ ਸੀ ਵੀ ਖਾਦਾ ਕੀ। ਮਹਾਰਾਜ ਜੀ ਕਹਿੰਦੇ ਜਿਹੜਾ ਖਰਚ ਕਰ ਲਿਆ ਉਹ ਖਾ ਲਿਆ।
ਪਰ ਲੈ ਭਾਈ ਸੌਣਾ ਹੁਆ ਉੱਤਰ ਤੁਮਰਾ ਬਾਲ।
ਜਦੋਂ ਪਰਲੈ ਹੋਈ ਉਦੋਂ ਸੌਣਾ ਹੋ ਗਿਆ, ਭਾਵ ਜਿਹੜਾ ਜੋੜਿਆ ਜੜਾਇਆ ਸੀ ਉਹ ਇੱਥੇ ਰਹਿ ਗਿਆ ਤੇ ਇਹ ਸੌਣਾ ਯਾਨੀ ਕਿ ਖਤਮ ਹੋ ਗਿਆ। ਹੇ ਬਾਲ, ਹੇ ਚੰਬੇ ਦੀ ਰਾਜਕੁਮਾਰੀ, ਇਹ ਤੇਰੇ ਸਵਾਲਾਂ ਦਾ ਜਵਾਬ ਹੈ, ਉੱਤਰ ਹੈ।
ਜੋ ਭਾਈ ਸੋਦਾ ਸੀ ਲੇ ਤਾਂ ਆਏ।
ਇੱਦਾਂ ਇਹ ਮਹਾਰਾਜ ਜੀ ਨੇ ਜਵਾਬ ਲਿਖਾਇਆ ਤੇ ਉਹ ਜਿਹੜੀ ਦਾਸੀ ਸੀ ਚੰਬੇ ਦੀ ਰਾਜਕੁਮਾਰੀ ਦੀ, ਉਹਨੇ ਉਹ ਚਿੱਠੀ ਲਈ ਦਸਵੇਂ ਪਾਤਸ਼ਾਹ ਕੋਲੋਂ ਲੈ ਕੇ ਵਾਪਸ ਆਈ।
ਰਾਜ ਸੁਤਾ ਗਏ ਪੜ੍ਹਿਆ ਰਖਾਏ।
ਰਾਜੇ ਦੀ ਲੜਕੀ ਸੀ, ਉਹਨੇ ਜਦੋਂ ਪੜ੍ਹੀ ਚਿੱਠੀ ਬੜੀ ਹੈਰਾਨ ਹੋਈ ਵੀ ਜਿਹੜੇ ਸਵਾਲ ਮੈਂ ਪੁੱਛੇ ਸੀ ਬਿਲਕੁਲ ਉਹਨਾਂ ਦਾ ਦਰੁਸਤ ਜਵਾਬ ਆਇਆ ਹੈ।
ਦਰਸ਼ਨ ਪਿਆਸ ਪ੍ਰਥਮੀ ਲਾਗੇ ਉੱਤਰ ਪੜ ਦੁਨੀ ਮਨ ਜਾਗੇ।
ਇਹਦੇ ਮਨ ਵਿੱਚ ਗੁਰੂ ਸਾਹਿਬ ਦੇ ਦਰਸ਼ਨਾਂ ਦੀ ਬੜੀ ਭਾਰੀ ਪਿਆਸ ਲੱਗੀ ਕਿ ਉੱਤਰ ਪੜ ਕੇ ਹੋਰ ਦੂਣੀ ਹੋ ਗਈ। ਪਹਿਲਾਂ ਹੀ ਦਰਸ਼ਨਾਂ ਦੀ ਪਿਆਸ ਸੀ ਜਦੋਂ ਜਵਾਬ ਪੜਿਆ ਨਾ ਮਹਾਰਾਜ ਜੀ ਦਾ, ਤੇ ਪੜ ਕੇ ਹੋਰ ਦੁੱਗਣਾ ਚਾਓ ਜਾਗ ਪਿਆ ਇਹਦੇ ਮਨ ਚ ਕੇ ਮਹਾਰਾਜ ਜੀ ਦੇ ਦਰਸ਼ਨ ਕਰਾਂ।
ਨਿਜ ਪਿਤ ਸੰਗ ਬੂਝ ਕਰ ਆਏ।
ਇਹਨੇ ਆਪਣੇ ਬਾਪ ਕੋਲੋਂ ਆਗਿਆ ਲਈ ਜਾਣ ਵਾਸਤੇ ਸਤਿਗੁਰਾਂ ਦੇ ਕੋਲ ਆਪਣੇ ਪਿਤਾ ਕੋਲੋਂ ਆਗਿਆ ਲਈ
ਪਹੁੰਚ ਗੁਰੂ ਤਟ ਗਰੀਬ ਨਿਵਾਏ।
ਸਤਿਗੁਰਾਂ ਦੇ ਕੋਲ ਆਈ, ਆ ਕੇ ਮਹਾਰਾਜ ਜੀ ਦੇ ਚਰਨਾਂ ਵਿੱਚ ਬੜੇ ਅਦਬ ਨਾਲ ਸਤਿਕਾਰ ਨਾਲ ਇਹਨੇ ਮੱਥਾ ਟੇਕਿਆ, ਨਮਸਕਾਰ ਕੀਤੀ।
ਹੱਥ ਜੋੜਤਾ ਬੰਦਨ ਠਾ।
ਹੱਥ ਜੋੜ ਕੇ ਮਹਾਰਾਜ ਜੀ ਦੇ ਚਰਨਾਂ ਤੇ ਫਿਰ ਇਹਨੇ ਵੰਦਨਾ ਕੀਤੀ, ਮੱਥਾ ਟੇਕਿਆ।
ਤੀ ਕਮਾਨ ਪ੍ਰਭੂ ਕੇ ਪਾਨ।
ਇਹਨੇ ਮੱਥਾ ਟੇਕਿਆ ਤੇ ਸਤਿਗੁਰਾਂ ਦੇ ਹੱਥ ਵਿੱਚ ਉਸ ਵੇਲੇ ਕਮਾਨ ਫੜੀ ਹੋਈ ਸੀ, ਦਸਵੇਂ ਪਾਤਸ਼ਾਹ ਨੇ ਕਮਾਨ ਮਹਾਰਾਜ ਜੀ ਨੇ ਪਕੜੀ ਹੋਈ ਸੀ।
ਰਾਜ ਸੁਤਾ ਕੀ ਪ੍ਰਿਸ਼ਟੀ ਪਰ ਧਰ।
ਮਹਾਰਾਜ ਜੀ ਨੂੰ ਕਮਾਨ ਹੀ ਇਹਦੀ ਪਿੱਠ ਤੇ ਰੱਖੀ, ਜਦੋਂ ਇਹਨੇ ਮੱਥਾ ਟੇਕਿਆ ਨਾ ਕਮਾਣ ਦਾ ਹੀ ਇੱਕ ਹਿੱਸਾ ਮਹਾਰਾਜ ਜੀ ਨੇ ਇਹਦੀ ਪਿੱਠ ਤੇ ਰੱਖਿਆ।
ਆਪੀ ਤਨਕ ਸਾਥ ਤਿਸ ਦੇ ਕਰ,
ਮਹਾਰਾਜ ਜੀ ਨੇ ਆਪਣੇ ਤਨਖ ਨਾਲ ਹੀ ਥਾਪੜੀ ਦਿੱਤੀ ਹੈ।
ਬੌਰ ਹੱਥ ਮੈਂ ਲੀਨੇ ਉਠਾਏ,
ਫਿਰ ਮਹਾਰਾਜ ਜੀ ਨੂੰ ਕਮਾਣ ਆਪਣੇ ਹੱਥਾਂ ਵਿੱਚ ਉਠਾ ਕੇ ਲੈ ਲਈ।
ਇਤ ਬੂਜਨ ਤਿੰਨ ਗਿਰਾ ਅਲਾਏ,
ਜਦੋਂ ਮਹਾਰਾਜ ਜੀ ਨੇ ਕਮਾਣ ਨਾਲ ਥਾਪੜੀ ਦਿੱਤੀ ਨਾ, ਹੱਥ ਨਾਲ ਨੀ ਦਿੱਤੀ, ਕਮਾਣ ਲਾਈ, ਤੇ ਫੇਰ ਇਹ ਪੁੱਛਣ ਲੱਗੀ ਜਿਹੜੀ ਚੰਬੇ ਦੀ ਰਾਜਕੁਮਾਰੀ ਮਹਾਰਾਜ ਜੀ ਨੂੰ,
ਮਮ ਪ੍ਰਿਸ਼ਟੀ ਪਰ ਆਪਣੋ ਹੱਥ ਕਿਉਂ ਨਾ ਧਰਿਓ ਅਬ ਹੇ ਗੁਰਨਾਥ।
ਕਹਿਣ ਲੱਗੀ ਹੇ ਜਗਤਨਾਥ ਸਤਿਗੁਰੂ, ਮੈਨੂੰ ਸੰਦੇਹ ਹੈ ਵੀ ਤੁਸੀਂ ਮੇਰੀ ਪਿੱਠ ਤੇ ਆਪਣੇ ਹੱਥ ਨਾਲ ਥਾਪੜਾ ਕਿਉਂ ਨਹੀਂ ਦਿੱਤਾ। ਮਹਾਰਾਜ ਮੇਰੇ ਹਿਰਦੇ ਚ ਸੰਦੇਹ ਹੈ ਕਿ ਤੁਸੀਂ ਆਪਣੇ ਹੱਥ ਨਾਲ ਮੇਰੀ ਪਿੱਠ ਤੇ ਥਾਪੜਾ ਕਿਉਂ ਨਹੀਂ ਦਿੱਤਾ।
ਇੱਕ ਭਾਵਨਾ ਤੁਮ ਮੈਂ ਹੈ ਮੇਰੇ,
ਮਹਾਰਾਜ ਮੇਰੀ ਆਪ ਜੀ ਦੇ ਚਰਨਾਂ ਵਿੱਚ ਅਧਿਕ ਭਾਵਨਾ ਹੈ, ਅਧਿਕ ਪਿਆਰ ਹੈ।
ਜਾਨੋ ਕਿਉਂ ਨਾ ਆਪਣੀ ਚੇਰੇ,
ਮਹਾਰਾਜ ਮੈਨੂੰ ਤੁਸੀਂ ਆਪਣੇ ਚਰਨਾਂ ਦੀ ਦਾਸੀ ਕਿਉਂ ਨਹੀਂ ਜਾਣਿਆ, ਕਿਉਂ ਨੀ ਮੈਨੂੰ ਆਪਣੇ ਚਰਨਾਂ ਦੀ ਸੇਵਕ ਜਾਣਿਆ।
ਤਬ ਸਤਿਗੁਰ ਸਭ ਹੇਤ ਸੁਣਾਇਓ,
ਫਿਰ ਮਹਾਰਾਜ ਦਸਵੇਂ ਪਾਤਸ਼ਾਹ ਨੇ ਕਾਰਨ ਦੱਸਿਆ।
ਪ੍ਰਥਮ ਤੁਰਕਨੀ ਕੋ ਤਨ ਪਾਇਓ,
ਮਹਾਰਾਜ ਸੱਚੇ ਪਾਤਸ਼ਾਹ ਕਹਿਣ ਲੱਗੇ ਬੇਟਾ ਤੇਰਾ ਜਿਹੜਾ ਪੂਰਬਲਾ ਜਨਮ ਸੀ ਉਹ ਮੁਸਲਮਾਨਣੀ ਦਾ ਸੀ।
ਬੇਗਮ ਭਈ ਨਰੰਗੇ ਕੇਰੇ,
ਔਰ ਤੂੰ ਔਰੰਗਜ਼ੇਬ ਦੀ ਬੇਗਮ ਸੀ, ਹਿੰਦੁਸਤਾਨ ਦਾ ਜਿਹੜਾ ਇਸ ਵੇਲੇ ਬਾਦਸ਼ਾਹ ਔਰੰਗਜ਼ੇਬ, ਤੂੰ ਉਹਦੀ ਬੇਗਮ ਸੀ।
ਪਾਵਨ ਉਤੀ ਬਡੇਰੇ,
ਔਰ ਉਹਦਾ ਤੇਰਾ ਸਰੀਰ ਸੀ, ਉਸ ਸਰੀਰ ਦੇ ਵਿੱਚ ਤੂੰ ਵਿਚਰ ਕੇ ਆਈ ਹੈ।
ਜਮਨਾ ਘਾਟ ਜਾ ਬਿਸਰਾਂਤਾ,
ਜਿੱਥੇ ਜਮਨਾ ਦਾ ਘਾਟ ਹੈ ਦਿੱਲੀ ਦੇ ਵਿੱਚ,
ਪਰਬ ਦਿਨ ਭਈ ਸਨਾਤਾ,
ਉੱਥੇ ਤੂੰ ਕਿਤੇ ਇਸ਼ਨਾਨ ਕੀਤਾ, ਕੋਈ ਪੁਰਬ ਦਾ ਦਿਨ ਸੀ, ਕੋਈ ਤੇਰੇ ਕਰਮ ਜਾਗ ਪਏ।
ਸੋ ਤਜ ਦੇ ਹਿੰਦੂ ਤਨ ਪਾਇਓ, ਪਰਬ ਇਸ਼ਨਾਨ ਤੈ ਫਲ ਲਾਇਓ।
ਉਹ ਸਰੀਰ ਤਿਆਗ ਕੇ ਤੁਰਕਣੀ ਦਾ ਤੈਨੂੰ ਇਹ ਰਾਜੇ ਦੇ ਘਰ, ਹਿੰਦੂਆਂ ਦੇ ਘਰ ਜਨਮ ਮਿਲਿਆ ਹੈ।
ਅਬ ਲੋ ਸੁਧ ਨਹੀਂ ਤੂੰ ਹੋਏ,
ਉਹ ਸੰਸਕਾਰ ਤੇਰੇ ਅੰਦਰ ਹਾਲੇ ਵੀ ਨੇ, ਜਿਹੜੇ ਉਹ ਤੁਰਕਣੀ ਦੇ ਸੰਸਕਾਰ ਨੇ ਉਹ ਹਾਲੇ ਵੀ ਨੇ, ਹਾਲੇ ਤੱਕ ਤੂੰ ਪੂਰਨ ਰੂਪ ਦੇ ਵਿੱਚ, ਤੇਰੇ ਉਹ ਸੰਸਕਾਰ ਨਹੀਂ ਮਿਟ ਸਕੇ।
ਉਤੀ ਤੁਰਕਨੀ ਸਮਝੀ ਸੋਏ,
ਇਸ ਕਰਕੇ ਅਸੀਂ ਤੇਰੇ ਅੰਦਰ ਉਹ ਸੁਭਾਵ ਜਾਣ ਕਰਕੇ,
ਯਾ ਤੇ ਹਮ ਅਬ ਹੱਥ ਨਾ ਚੁਆਇਓ, ਤਨਕ ਆਪਣੋ ਤੁਝ ਤਨ ਲਾਇਓ।
ਇਸ ਕਰਕੇ ਅਸੀਂ ਆਪਣਾ ਤਨਖ ਲਾ ਕੇ ਤੇਰੇ ਉਹ ਸੰਸਕਾਰ ਮੇਟੇ ਨੇ, ਤੁਰ ਤੁਰਕਾਂ ਦੇ ਜਨਮਾਂ ਦੇ ਤੇਰੇ ਉਹ ਸੰਸਕਾਰ ਮੇਟ ਕੇ ਦੂਰ ਕੀਤੇ ਹਨ।
ਮੈਂ ਕਰੀ ਭਾਵਨਾ ਜੋਏ,
ਹੁਣ ਜਿਹੜੀ ਤੇਰੀ ਭਾਵਨਾ ਤੂੰ ਸਾਡੇ ਤੇ ਕੀਤੀ ਹੈ, ਤੂੰ ਸਾਡੇ ਪ੍ਰਤੀ ਆਪਣੇ ਮਨ ਚ ਭਾਵਨਾ ਸ਼ਰਧਾ ਰੱਖੀ ਹੈ,
ਇਸ ਕੋ ਫਲ ਹੈ ਸੁਣੀਐ ਸੋਏ,
ਇਹਦਾ ਫਲ ਵੀ ਤੈਨੂੰ ਮਿਲੇਗਾ। ਇਹਦੀ ਇੱਛਾ ਜਿਹੜੀ, ਇਹਦਾ ਫਲ ਹੈ ਉਹ ਵੀ ਤੈਨੂੰ ਜਰੂਰ ਪ੍ਰਾਪਤ ਹੋਵੇਗਾ।
ਜੰਗਲ ਦੇਸ਼ ਦਮਦਮਾ ਥਾਨ,
ਜੰਗਲ ਦੇ ਇਲਾਕੇ ਵਿੱਚ ਯਾਨੀ ਕਿ ਮਾਲਵੇ ਦੇ ਇਲਾਕੇ ਚ ਦਮਦਮਾ ਸਾਡਾ ਸਥਾਨ ਹੋਵੇਗਾ।
ਡੰਡਲਾ ਬੈਰਾੜ ਮਾਨ,
ਉੱਥੇ ਸਾਡਾ ਇੱਕ ਬੈਰਾੜ ਸਿੱਖ ਹੋਵੇਗਾ।
ਇਹ ਤਨ ਤਜੈ ਤੁਰ ਦਿਨ ਮਾਏ, ਤਿਸੀ ਦੇਸ਼ ਮੈਂ ਜਨਮੈ ਜਾਏ।
ਇਹ ਤਨ ਤਿਆਗ ਕੇ ਤੂੰ ਉਸ ਦੇਸ਼ ਵਿੱਚ ਜਾ ਕੇ ਜਨਮੇਂਗੀ, ਕਿਸੇ ਸਿੱਖ ਦੇ ਘਰ ਤੇਰਾ ਜਨਮ ਹੋਵੇਗਾ, ਸਾਡੇ ਚ ਭਾਵਨਾ ਧਾਰਨ ਕਰਕੇ ਤੈਨੂੰ ਇਹ ਫਲ ਮਿਲੇਗਾ ਕਿ ਤੇਰਾ ਕਿਸੇ ਸਿੱਖ ਦੇ ਘਰ ਜਨਮ ਹੋਵੇਗਾ, ਔਰ ਉੱਥੇ ਸਾਡਾ ਇੱਕ ਬੈਰਾੜ ਸਿੱਖ ਹੋਵੇਗਾ ਦਮਦਮਾ ਸਾਹਿਬ ਦੀ ਧਰਤੀ ਤੇ। ਉਸ ਸਿੱਖ ਦੀ,
ਸਿੱਖ ਹਮਾਰੋ ਡੱਲਾ ਨਾਏ, ਤਿਸਕੇ ਮਨੇ ਕਬੀਲਾ ਜਾਏ।
ਉਸ ਸਿੱਖ ਦੀ ਤੂੰ ਘਰਵਾਲੀ ਬਣੇਗੀ, ਉਹਦੀ ਤੂੰ ਦਾਸੀ ਬਣੇਗੀ, ਉਹਦਾ ਤੂੰ ਕਬੀਲਾ ਬਣੇਗੀ।
ਸਿੱਖ ਸਿੱਖ ਨੀ ਤੈ ਸਮਝਾਏ, ਸੇਵਾ ਕਰ ਹੈ ਤੂੰ ਚਿਤ ਲਾਏ।
ਉੱਥੇ ਤੁਸੀਂ ਸਿੱਖ ਸਿੱਖਣੀ ਰਲ ਕੇ ਦੋਵੇਂ ਗੁਰੂ ਘਰ ਦੀ ਸੇਵਾ ਕਰੋਗੇ, ਚਿਤ ਲਾ ਕੇ ਗੁਰਸਿੱਖਾਂ ਦੀ ਸੇਵਾ ਕਰੋਗੇ।
ਤਬ ਤੇਰਾ ਹਮ ਕਰੇ ਉਧਾਰ,
ਫਿਰ ਅਸੀਂ ਤੇਰਾ ਉਧਾਰ ਕਰਾਂਗੇ, ਹਾਲੇ ਤੇਰੀ ਮੁਕਤੀ ਦਾ ਸਮਾਂ ਨਹੀਂ ਆਇਆ।
ਦਰਸ਼ਨ ਦੇ ਆਏ ਤੁਮ ਦੁਆਰ,
ਉਦੋਂ ਆ ਕੇ ਅਸੀਂ ਤੈਨੂੰ ਆਪਣੇ ਦਰਸ਼ਨ ਦੇਵਾਂਗੇ।
ਇਮ ਬਖਸ਼ੀਸ਼ ਕਰੀ ਗੁਰ ਜਵੈ, ਬਿਸਮੈ ਭਈ ਬੋਲ ਸੁਣ ਤਵੈ।
ਮਹਾਰਾਜ ਜੀ ਦੇ ਜਦੋਂ ਇਹ ਬਖਸ਼ਿਸ਼ ਭਰੇ ਬਚਨ ਇਹਨੇ ਸੁਣੇ, ਸੁਣ ਕੇ ਬੜੀ ਹੈਰਾਨ ਹੋਈ, सुन के बहुत ज्यादा विस्माद इहदे हिरदे विच महाराज जी दे बचन सुन के आया।
बार बार बंदन वो करे,
बार बार सतगुरां दे चरणा ते वंदना कीती, नमस्कार कीती,
नत त्रिलोक पति शरदा धरे,
और सतगुरां नूं तिन्ना लोकां दा पति जान के अपने मन विच श्रद्धा धारण कर दी है, भावना धारण कर दी है।
कितक काल दर्शन को पाए,
एदा इन्हें कुछ समा महाराज जी दे दर्शन कीते,
हीर दे गुर रूप बसाए,
और सतगुरां दा सोहना रूप, मन नूं मोह लैण वाला रूप अपने हिरदे च बसा के ए वापस अपने घर महलां विच डेरे ते चली गई।
वर्त नेम संजम मैं रहे,
और बाकी दी जेड़ी इन्हे जिंदगी है वो बड़े संजम दे विच, बड़ी मर्यादा दे विच, बाणी पढ़दिया परमेश्वर दा सिमरन भजन करदिया बतीत कीती।
अपनो ब्याह करायो नहीं,
इन्हे अपना ब्याह नहीं करवाया, एक कुवारी रही जिन्ना चिर भी रही, इन्हे अपनी शादी नहीं करवाई।
गुर गुर सिमरत के तक दिन में, तन को त्याग मरी तत छिन में।
गुरु गुरु सिमरदिया कुछ दिना दे बेची, कुछ समय बाद इन्हे अपना तन त्याग दिता, अपना शरीर त्याग दिता,
देश मालवे जन्मी जाए,
और मालवे दे देश विच जाके इन्हे जन्म लिया।
डले संग ब्याह करवाए,
उठे फिर गुरसिख दे नाल इहदी शादी होई।
गुरसो कहो सकली पयो,
जिवें सतगुरु जी ने कहा सी ना, उसे तरह ही होया जो महाराज जी ने भविखत बचन कहे सन।
प्रभ जी सिवर ताई कियो,
उत्थे ही फिर महाराज जी ने नु दर्शन दिदारे बख्श के कृतार्थ कीता।
परमत बासी जे नर नारे, दर्शन करे भावना तारे।
इदा जेडे परबत वासी नर नारियां ने सब भावना तार के रवाल सर साहब आके महाराज गुरु कलगीधर जी दे दर्शन परस रहे ने। गरीबन बाज साहब दा पावन पवित्र इतिहास कथन करदे आं, होईयां भुल्लां चुक्कां दी खेमा करनी।